ਕਹਿੰਦੀ ਡੇਢ ਵਜੇ ਤੱਕ 2 ਵਜੇ ਤੱਕ ਤੜਫਦੀ ਰਹੀ ਹਾਂ, ਦਵਾਈ ਘਰ ਹੈ ਨਹੀਂ ਸੀ, ਮਸਾਂ 2 ਵਜੇ ਤੋਂ ਬਾਅਦ ਅੱਖ ਲੱਗੀ ਜਾ ਕੇ ਅੱਖ ਸਤਨਾਮ। ਮੈਂ ਕਿਹਾ ਉਹ ਤਾਂ ਲੱਗਣੀ ਸੀ। ਆਲਸ ਦੀ ਚਾਦਰ ਪਾ ਦਿੰਦਾ ਕਲਯੁੱਗ, ਅਤੇ ਬਾਬਾ ਜੀ ਦਾ ਬੱਚੇ ਨੇ ਰੋਗੀ ਵੀ ਸੌ ਜਾਂਦਾ। ਜੇ ਕਿਤੇ ਹਸਪਤਾਲਾਂ 'ਚ ਵੇਖ ਲਿਓ, ਜਾ ਕੇ ਕਿਤੇ ਰਿਸ਼ਤੇਦਾਰ ਜਾਂ ਵੈਸੇ ਟਰਾਈ ਕਰਨੀ ਹੋਵੇ, 90% ਕੇਸ ਮਿਲਣਗੇ ਵੀ ਮੈਂ 1 ਵਜੇ ਤੱਕ ਤੜਫਿਆ, 2 ਤੱਕ ਤੜਫਿਆ, ਮਸਾਂ ਅੱਖ ਲੱਗੀ, ਫਿਰ ਲੱਗ ਜਾਂਦੀ ਹੈ ਅੱਖ ਸਤਨਾਮ। ਇਹ ਐਸੀ ਚਾਦਰ ਹੈ ਕਲਯੁੱਗ ਦੀ, ਸਾਰੇ ਜਗਤ 'ਤੇ ਪਾ ਦਿੰਦਾ। ਕੋਈ ਅੰਮ੍ਰਿਤ ਵੇਲੇ ਜਾਗ ਕੇ ਸਿਮਰਨ ਬਾਣੀ ਪੜ੍ਹ ਨਾ ਸਕੇ, ਪਰ ਧੰਨ ਨੇ ਗੁਰੂ ਕੇ ਸਿੱਖ ਜਿਹੜੇ ਸਾਧ ਸੰਗਤ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਨੇ, ਅਤੇ ਉਹ ਲੱਤਾਂ ਵੱਜ ਵੱਜ ਕੇ ਇਹਦੀ ਚਾਦਰ ਛੇਕੋ ਛੇਕ ਹੋਈ ਪਈ ਹੈ ਅੱਖ ਸਤਨਾਮ। ਇਸ਼ਾਰਾ ਆ ਜੰਗ ਕਰਨੀ ਹੈ। ਜਦੋਂ 4 ਵਜੇ ਉੱਠੋ ਅਤੇ ਮਨ ਕਵੇ ਸੌਂ ਜਾ, ਅਤੇ ਆ ਜੰਗ ਕਰਨੀ ਹੈ। ਨਹੀਂ ਵੈਸੇ ਇੱਕ ਸਹਾਰਾ ਲੈਣਾ ਆਲੇ ਦੁਆਲੇ ਦਾ, ਜਦੋਂ ਸਵੇਰੇ ਉੱਠਦੇ ਹੋ ਨਾ 4 ਵਜੇ ਅਤੇ ਤੁਹਾਨੂੰ ਮਨ ਕਹਿੰਦਾ ਨਾ ਸੌਂ ਜਾ, ਇੱਕ ਸਹਾਰਾ ਲੈਣਾ, ਕਾਮਯਾਬ ਹੋ ਜਾਓਗੇ। ਉਸ ਵੇਲੇ ਸਮਝੋ ਤੁਸੀਂ ਸਰੀਰ ਨਹੀਂ ਹੋ, ਤੁਸੀਂ ਆਤਮਾ ਹੋ। ਸਰੀਰ ਬੜਾ ਥੱਕਿਆ, ਨੀਂਦ ਬੜੀ, ਤੁਸੀਂ ਭਾਵਨਾ ਬਣਾਓ, ਆਲਾ ਦੁਆਲਾ ਬਣਾਓ, ਤੂੰ ਸਰੀਰ ਨਹੀਂ, ਤੂੰ ਆਤਮਾ। ਆਤਮਾ ਨਹੀਂ ਥੱਕਦੀ, ਆਤਮਾ ਨਹੀਂ ਮਰਦੀ। ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਨਹੀਂ ਮਰਦੀ। ਆ ਸਰੀਰ ਖਤਮ, ਆਤਮਾ ਤਾਂ ਨਹੀਂ ਮਰਦੀ। ਪਵਨੇ ਮੈਂ ਪਵਨ ਸਮਾਇਆ ਅਤੇ ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇ। ਪਵਨੇ ਮੈਂ ਪਵਨ ਸਮਾਇਆ, ਇਹ ਨਹੀਂ ਮਰਦੀ। ਜਦੋਂ ਸਵੇਰੇ ਕਿਤੇ ਸਾਧ ਸੰਗਤ ਆਲਸ ਪਵੇ ਨਾ, ਇਹ ਥੋੜ੍ਹਾ ਜਿਹਾ ਆਲੇ ਦੁਆਲੇ ਦਾ ਸਹਾਰਾ ਬਣਾਇਓ, ਕੁਝ ਥੰਮ ਮਿਲੇਗਾ। ਉਸ ਵੇਲੇ ਆਪਣੇ ਆਪ ਨੂੰ ਸਮਝੋ, ਤੂੰ ਸਰੀਰ ਨਹੀਂ ਤੂੰ ਆਤਮਾ, ਤੂੰ ਸਰੀਰ ਨਹੀਂ ਤੂੰ ਆਤਮਾ। ਆਤਮਾ ਨਹੀਂ ਥੱਕਦੀ, ਆਤਮਾ ਨਹੀਂ ਅੱਕਦੀ, ਆਤਮਾ ਨਹੀਂ ਮਰਦੀ। ਇਹਨੂੰ ਇਹ ਸਹਾਰਾ ਦਿੰਦੇ ਦਿੰਦੇ ਗੁਸਲਖਾਨੇ ਤੱਕ ਲੈ ਜਾਓ, ਬਸ ਇੱਕ ਵਾਰੀ ਪਾਣੀ ਪਾ ਦਿਓ ਉੱਤੇ, ਹੱਕ ਸਤਨਾਮ, 70% ਤੁਹਾਡਾ ਕੰਮ ਆਲਸ ਦਾ ਖਤਮ ਹੋ ਜਾਂਦਾ, ਉੱਥੋਂ ਤੱਕ ਹੀ ਹੁੰਦਾ। ਇਹ ਸਹਾਰਾ ਲਇਓ। ਇੱਕ ਦੂਜੀ ਯੁਗਤੀ ਦੱਸਦੇ ਸੀ ਮਹਾਂਪੁਰਸ਼, ਜੇ ਅੰਮ੍ਰਿਤ ਵੇਲੇ ਜਦੋਂ ਆਲਸ ਨਾਲ ਜੰਗ ਕਰਨੀ ਹੋਵੇ, ਜਦੋਂ ਉੱਠਦੇ ਹੋ ਨਾ, ਤਾਂ ਮਹਾਂਪੁਰਸ਼ ਕਹਿੰਦੇ ਸੀ ਗੁਰੂ ਨਾਨਕ ਦਾ ਧਿਆਨ ਧਰ ਕੇ 5 ਵਾਰੀ ਪੜ੍ਹੋ ਵੈਰਾਗ ਵਿੱਚ। ਨੀਂਦ ਨੇ ਜ਼ੋਰ ਪਾਇਆ, ਮਨ ਕਹਿੰਦਾ ਸੌਂ ਜਾ, ਪਰ ਚੌਂਕੜੀ ਮਾਰ ਲਓ ਬਿਸਤਰੇ 'ਤੇ, ਅਤੇ 5 ਵਾਰੀ ਕਰੋ, ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਏ ਨਵੇਂ, ਪੂਰੀ ਜੁੜ ਕੇ ਨਮਸਕਾਰ ਕਰੋ, ਇਹ ਗੁਰੂ ਨਾਨਕ ਸਾਹਿਬ, ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਏ ਨਵੇਂ। 5 ਵਾਰੀ ਪੜ੍ਹ ਕੇ ਭੇਜੇ ਲਫਜ਼ਾਂ 'ਚ ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਮੇਰਾ ਨਹੀਂ ਬਲ, ਮਨ ਕਹਿੰਦਾ ਸੌਂ ਜਾ, ਤੁਸੀਂ ਬਲ ਦਿਓ, ਆਪਣੇ ਆਪ ਨੂੰ ਕੱਢ ਦਿਓ ਵਿੱਚੋਂ, ਗਰੀਬ ਨਵਾਜ਼ ਤੁਸੀਂ ਕਿਰਪਾ ਵਰਤਾਓ, ਮੈਨੂੰ ਸ਼ਕਤੀ ਦਿਓ, ਮੈਂ ਉੱਠ ਕੇ ਇਸ਼ਨਾਨ ਕਰਕੇ ਜੁੜ ਸਕਾਂ। ਸਾਈਂ ਤੁਸੀਂ ਰਹਿਮਤ ਕਰੋ, ਸਾਈਂ ਤੁਸੀਂ ਕਿਰਪਾ ਕਰੋ, ਤੁਸੀਂ ਬਲ ਬਖਸ਼ੋ, ਆਪਣੇ ਆਪ ਨੂੰ ਕੱਢ ਦਿਓ। ਉਹ ਜੁੜ ਕੇ ਕੀਤੀ ਜੋਦੜੀ ਬੜਾ ਵੱਡਾ ਥੰਮ ਬਣੇਗੀ, ਹੱਕ ਸਤਨਾਮ। ਇਹ ਜੁਗਤੀਆਂ ਨੇ ਆਲਸ ਨਾਲ ਜੰਗ ਕਰਨ। ਆ ਹੈ ਕਲਗੀਧਰ ਦਾ ਉਪਦੇਸ਼, ਖਾਲਸਾ ਸੋ ਜੋ ਚੜ੍ਹੇ ਤਰੰਗ, ਅਤੇ ਖਾਲਸਾ ਸੋ ਜੋ ਕਰੇ ਨਿਤ ਜੰਗ। ਇਸ ਲਈ ਜਿਨ੍ਹਾਂ ਨੇ ਪਹਿਲਾਂ ਪਰਉਪਕਾਰ ਆਪਣੇ 'ਤੇ ਕੀਤਾ ਨਾ ਜੀ, ਉਹ ਕਈ ਵਾਰੀ ਐਂ ਮਾਣ ਨਾਲ ਕਹਿੰਦੇ, ਕਹਿੰਦੇ ਬੋਲੀ ਜਾਓ ਰਾਗੀ ਸਿੰਘੋ, ਬੋਲੀ ਜਾਓ, ਅਸੀਂ ਤਾਂ ਛਕਿਆ ਹੋਇਆ ਅੰਮ੍ਰਿਤ, ਸਾਨੂੰ ਕੀ ਸੁਣਾਉਂਦੇ ਪਏ ਹੋ, ਹੱਕ ਸਤਨਾਮ। ਇਸ ਲਈ ਜਿਨ੍ਹਾਂ ਨੇ ਪਹਿਲਾਂ ਪਰਉਪਕਾਰ ਆਪਣੇ 'ਤੇ ਕੀਤਾ ਹੋਵੇ, ਤਾਂ ਇਹ ਗੱਲ ਪੱਲੇ ਬੰਨ ਲਿਓ, ਵਰਦੀ ਪਾਈ ਹੈ। ਜਦ ਤੱਕ ਪੜ੍ਹਾਈ ਨਹੀਂ ਕਰੋਗੇ, ਕਲਾਸਾਂ ਨਹੀਂ ਟੱਪ ਸਕਦੇ। ਪੜ੍ਹਾਈ ਕੀ ਹੈ? 5 ਚੀਜ਼ਾਂ ਦਾ ਪ੍ਰਯੋਗ ਹੁੰਦਾ, ਖੰਡਾ ਪਾਣੀ ਬਾਣੀ ਪਤਾਸੇ ਅਤੇ ਬਾਟਾ। ਆਹ ਪੜ੍ਹਾਈ ਹੈ। ਖੰਡਾ ਕਹਿੰਦਾ ਵੀਰ ਰਸ ਰੱਖ, ਜਦੋਂ ਅੰਮ੍ਰਿਤ ਵੇਲੇ ਆਲਸ ਪਾਵੇ ਨਾ ਜ਼ੋਰ ਤੇ ਵੀ ਰਸ ਰੱਖ ਜਾਗਣਾ। ਪਾਣੀ ਕਹਿੰਦਾ ਨਿਮਰਤਾ ਰੱਖ, ਬਾਣੀ ਕਹਿੰਦੀ ਵਿਲ ਪਾਵਰ ਰੱਖ, ਵਿਲ ਪਾਵਰ। ਆ ਤੁਹਾਡੇ 'ਚੋਂ ਜਿਹੜਾ ਬਾਣੀ ਘੱਟ ਪੜਦਾ ਉਹਦੇ ਅੰਦਰ ਵਿਲ ਪਾਵਰ ਘੱਟ ਹੋਏਗੀ। ਜਿਹੜਾ ਜਿੰਨੀ ਜ਼ਿਆਦਾ ਬਾਣੀ ਦਾ ਓਟ ਆਸਰੇ 'ਚ ਰਹਿੰਦਾ ਹੈ ਉਹਦੇ ਅੰਦਰ ਵਿਲ ਪਾਵਰ ਹੁੰਦੀ ਹੈ, ਇੱਕ ਭਰੋਸਾ ਹੁੰਦਾ, ਇੱਕ ਸਿਦਕ ਹੁੰਦਾ। ਅੱਜ ਵੀ ਤੁਸੀਂ ਇਸ ਪੰਡਾਲ 'ਚ ਬੈਠੇ ਹੋ ਅਤੇ ਬਾਣੀ ਦੇ ਆਸਰੇ, ਆਖੋ ਸਤਨਾਮ, ਜਿਹੜੇ ਕੱਲ੍ਹ ਪੰਜ ਪੰਜ ਪਾਠ ਜਪਜੀਤ ਸਾਹਿਬ ਦੇ ਤੁਸੀਂ ਹਾਜ਼ਰੀਆਂ ਲਾਈਆਂ, ਬਾਣੀ ਬਾਣੀ ਕਹਿੰਦੀ ਵਿਲ ਪਾਵਰ ਰੱਖ। ਐਵੇਂ ਨਿੱਘੀ ਨਿੱਘੀ ਗੱਲ ਤੋਂ ਨਾ ਘਬਰਾਉਂਦਾ ਰਹਿ, ਰਹਿ ਨਿਮਾਣਾ। ਪਾਣੀ ਕਹਿੰਦਾ ਨਿਮਰਤਾ ਰੱਖ, ਪਰ ਬਾਣੀ ਕਹਿੰਦੀ ਉਹ ਵਿਲ ਪਾਵਰ ਰੱਖ। ਅਤੇ ਸਾਧ ਸੰਗਤ ਪਤਾਸੇ ਕਹਿੰਦੇ ਮਿਠਾਸ ਰੱਖ, ਆਖ ਸਤਨਾਮ। ਬਾਟਾ ਕਹਿੰਦਾ ਵੱਡਾ ਹਿਰਦਾ ਰੱਖ। ਜਿਨ੍ਹਾਂ ਨੇ ਤੁਹਾਡੇ 'ਚੋਂ ਪਹਿਲਾਂ ਪਰਉਪਕਾਰ ਆਪਣੇ 'ਤੇ ਕੀਤਾ ਹੈ ਉਹਨਾਂ ਨੂੰ ਬੇਨਤੀ, ਕਿਤੇ ਰੁੱਕ ਨਾ ਜਾਇਓ, ਅਗਲੀ ਪੜ੍ਹਾਈ ਕਰਿਓ। ਹਜ਼ਾਰਾਂ 'ਚ ਵੀ ਖੜ੍ਹੇ ਹੋ ਅਤੇ ਇਹ ਸਾਧ ਸੰਗਤ ਜੇ ਪੜ੍ਹਾਈ ਕਰੋਗੇ ਤਾਂ ਸਾਰੀ ਮਹਿਮਾ ਗੁਰੂ ਨੂੰ ਜਾਏਗੀ ਜੇ, ਆਖੋ ਸਤਨਾਮ। ਕਿਉਂਕਿ ਬਾਬਾ ਜੀ ਬਚਨ ਕਰਦੇ ਸੀ, ਗੁਰੂ ਦੀ ਵਡਿਆਈ ਸਿੱਖ ਦੇ ਅੰਦਰੋਂ ਨਿਕਲਦੀ ਹੈ, ਸਿੱਖ ਦੇ ਦਰਸ਼ਨ ਕਰਕੇ ਅਤੇ ਗੁਰੂ ਦੀ ਵਡਿਆਈ ਪ੍ਰਗਟ ਹੁੰਦੀ। ਸਿੱਖ ਦੇ ਇਹੋ ਜਿਹੇ ਸੂਲ ਹੋਣ ਤਾਂ ਵਡਿਆਈ ਗੁਰੂ ਨੂੰ ਜਾਂਦੀ। ਅਤੇ ਜਿਨ੍ਹਾਂ ਨੇ ਪਹਿਲਾਂ ਪਰਉਪਕਾਰ ਨਹੀਂ ਕੀਤਾ ਅਜੇ ਨਿਗੁਰੇ ਨੇ। ਅੱਛਾ, ਇੱਕ ਹੋਰ ਗੱਲ ਜੇ ਉਹ ਵੀ ਸਾਂਝੀ ਕਰਦਾ ਜਾਵਾਂ। ਸਾਡੇ ਅੰਮ੍ਰਿਤਸਰ ਨਾ ਇੱਕ ਘਿਓ ਮੰਡੀ ਹੈ ਜੀ, ਘਿਓ ਮੰਡੀ। ਉੱਥੇ ਬੜਾ ਡੂੰਘਾ ਮਸਲਾ ਆ ਗਿਆ, ਹੋ ਸਕਦਾ ਤੁਹਾਡੇ ਮਨਾਂ 'ਚ ਨਾ ਹੋਵੇ। ਉਹ ਦੋ ਬੀਬੀਆਂ ਗੁਆਂਢ 'ਚ ਰਹਿੰਦੀ, ਇੱਕ ਬੀਬੀ ਨੇ ਅੰਮ੍ਰਿਤ ਛਕਿਆ ਅਤੇ ਇੱਕ ਨਿਗੁਰੀ ਹੈ, ਅੰਮ੍ਰਿਤ ਨਹੀਂ ਛਕਿਆ। ਅਤੇ ਜਿਹਨੇ ਅੰਮ੍ਰਿਤ ਛਕਿਆ ਨਾ ਉਹਨੇ ਕਿਤੇ ਉਸ ਬੀਬੀ ਨੂੰ ਕਹਿ ਦਿੱਤਾ ਕਿ ਭੈਣਾ ਗੁਰੂ ਵਾਲੀ ਬਣ, ਪਤਾ ਨਹੀਂ ਫਿਰ ਜਨਮ ਮਿਲਣਾ ਕਿ ਨਹੀਂ ਮਿਲਣਾ, ਮੋਹਰ ਲਵਾ ਗੁਰੂ ਵਾਲੀ ਬਣ। ਅਤੇ ਉਹ ਬੀਬੀ ਪਤਾ ਕੀ ਕਹਿੰਦੀ ਅੱਗੋਂ ਜਿਹੜੀ ਨਿਗੁਰੀ ਸੀ, ਕਹਿਣ ਲੱਗੀ ਬਹੁਤੀਆਂ ਡੀਂਗਾ ਨਾ ਮਾਰ ਅੰਮ੍ਰਿਤ ਛੱਕ ਕੇ, ਤੇਰਾ ਕਿੰਨਾ ਨਿਤਨੇਮ ਹੈ। ਉਹਨੇ ਅੱਗੋਂ ਆਖਿਆ ਮੇਰਾ ਡੇਢ ਘੰਟੇ ਦਾ ਨਿਤਨੇਮ, ਉਹਦਾ ਡੇਢ ਘੰਟੇ ਦਾ ਨਿਤਨੇਮ। ਅਤੇ ਜਿਹੜੀ ਨਿਗੁਰੀ ਸੀ ਨਾ ਕਹਿਣ ਲੱਗੀ ਮੇਰਾ 4 ਘੰਟੇ ਦਾ ਨਿਤਨੇਮ ਹੈ, ਤੂੰ ਵੱਡੀ ਕਿ ਮੈਂ, ਆਖ ਸਤਨਾਮ। ਇਹ ਬੜਾ ਡੂੰਘਾ ਕੁਐਸਚਨ ਜੇ ਤੁਹਾਡੇ 'ਚ ਕਈ ਸਰੀਰ ਇਹੋ ਜਿਹੇ ਬੈਠੇ ਹੋਣਗੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਪਰ ਨਿਤਨੇਮ ਉਹਨਾਂ ਦਾ ਅੰਮ੍ਰਿਤਧਾਰੀ ਤੋਂ ਵੀ ਵੱਧ ਹੈ। ਬੜਾ ਡੂੰਘਾ ਮਸਲਾ। ਇਹ ਸਾਧ ਸੰਗਤ ਦੋਵਾਂ ਬੀਬੀਆਂ ਦੀ ਲੜਾਈ, ਬੀਬੀਆਂ ਵਾਹਿਗੁਰੂ ਚਲੋ ਠੀਕ ਹੈ, ਬੜਾ ਲੜਦੀਆਂ ਵੀ ਜਲਦੀ, ਆਖੋ ਸਤਨਾਮ ਹੈ ਜੀ, ਬਾਕੀ ਕਿਰਪਾ। ਬੀਬੀਓ ਮੈਨੂੰ ਆਪਣੇ ਪਿਓ 'ਤੇ ਮਾਣ ਆ ਜਾਂਦਾ। ਕਿਸੇ ਨੇ ਕਿਹਾ, ਕਿਸੇ ਬੰਦੇ ਨੇ ਦੂਜੇ ਨੂੰ ਆ ਕੇ ਕਿਹਾ, ਮੈਂ ਇੱਕ ਬਗੀਚੇ ਵਿੱਚ 4 ਬੀਬੀਆਂ ਵੇਖੀਆਂ, ਚਾਰੇ ਪਿੱਠ ਨਾਲ ਪਿੱਠ ਜੋੜ ਕੇ ਬੈਠੀਆਂ, ਚਾਰੇ ਹੀ ਚੁੱਪ। ਉਹ ਜਿਹਨੂੰ ਆ ਕੇ ਕਿਹਾ ਨਾ ਉਹ ਕਹਿੰਦਾ, ਤੂੰ ਮੇਰੇ ਨਾਲ ਐਪਰਲ ਫੂਲ ਕਰ ਰਿਹਾ ਕਿ ਮੇਰੇ ਨਾਲ ਮਜ਼ਾਕ ਕਰ ਰਿਹਾ ਕਿ ਝੂਠ ਬੋਲ ਰਿਹਾ। ਇਹ ਕਦੀ ਹੋ ਹੀ ਨਹੀਂ ਸਕਦਾ ਕਿ ਇੱਕ ਬਗੀਚੇ 4 ਬੀਬੀਆਂ ਹੋਣ ਅਤੇ ਬੀਬੀਆਂ ਚਾਰੇ ਕਦੀ ਚੁੱਪ ਰਹਿ ਜਾਣ। ਸਤਨਾਮ। ਬੀਬੀ ਉਹ ਘਬਰਾਉਣਾ ਨਹੀਂ, ਹੁਣੇ ਆਪਾਂ ਤੁਹਾਡੇ ਵੱਲ ਦੀ ਗੱਲ ਕਰਨ ਲੱਗੇ ਹਾਂ ਜਿਹੜੀ ਅਗਲੀ। ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਬੀਬੀਆਂ ਹੁਣ ਤਾਂ ਚੁੱਪ ਰਹਿ ਜਾਣ। ਕਹਿੰਦਾ ਮੈਂ ਨਹੀਂ ਮੰਨਦਾ, ਤੂੰ ਮੇਰੇ ਨਾਲ ਐਪਰਲ ਫੂਲ ਕਰ ਰਿਹਾ ਜਾਂ ਮਜ਼ਾਕ ਕਰ ਰਿਹਾ ਇੱਕ ਬਗੀਚੇ 'ਚ। ਅੱਛਾ ਬੀਬੀ ਉਹ ਟਰਾਈ ਕਰ ਲਿਓ, ਵੈਸੇ ਮੇਰੇ ਖਿਆਲ 'ਚ 98% ਵੋਟਾਂ ਹੱਕ 'ਚ ਜਾਣਗੀਆਂ। ਤੁਸੀਂ ਕਿਤੇ 4 ਬੀਬੀਆਂ ਕਦੀ ਚੁੱਪ ਨਹੀਂ ਵੇਖੋਗੇ, ਕਿਤੇ 2% ਵੱਖਰੀ ਗੱਲ। ਆਖੋ ਸਤਨਾਮ। ਉਹ ਕਹਿੰਦਾ ਤੂੰ ਮੇਰੇ ਨਾਲ ਮਜ਼ਾਕ ਕਰ ਰਿਹਾ ਜਾਂ ਐਪਰਲ ਫੂਲ ਕਰ ਰਿਹਾ, ਬੀਬੀਆਂ ਹੁਣ 4 ਕਿਤੇ ਇੱਕ ਬਗੀਚੇ 4 ਚੁੱਪ, ਇਹ ਨਹੀਂ ਹੋ ਸਕਦਾ। ਇਹ ਬੀਬੀਓ ਵੇਖੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਭਾਵ, ਗੁਰੂ ਨਾਨਕ ਆ ਬੈਠਾ ਅਤੇ ਗੁਰੂ ਨਾਨਕ ਦੀ ਸੰਗਤ ਦਾ ਪ੍ਰਭਾਵ ਵੇਖ ਲਓ। ਆਹ ਸੰਗਤ ਜੇ ਆਹ ਗੁਰੂ ਦੀ ਹਾਜ਼ਰ ਨਾਜ਼ਰ ਮੌਜੂਦਗੀ ਦਾ ਪਤਾ ਲੱਗਦਾ ਜੇ ਕਦੀ ਇੱਕ ਬਗੀਚੇ 'ਚ ਚਾਰ ਬੀਬੀਆਂ ਚੁੱਪ ਨਹੀਂ ਰਹਿ ਸਕਦੀਆਂ, ਪਰ ਗੁਰੂ ਦੀ ਗੋਦ 'ਚ ਸੰਗਤ ਰੂਪ 'ਚ ਭਾਵੇਂ 5000 ਬੈਠੀਆਂ ਹੁਣ, ਪਰ ਆਵਾਜ਼ ਸੋਈ 'ਚ ਨਹੀਂ ਨਹੀਂ ਆਏਗੀ, ਆਹ ਸੰਗਤ ਦਾ ਫਲ ਹੈ। ਹੱਕ ਸਤਨਾਮ, ਇਹ ਸੰਗਤ ਦਾ ਫਲ, ਇਹ ਸੰਗਤ ਦੀ ਕਿਰਪਾ। ਉਹ ਦੋਵਾਂ ਬੀਬੀਆਂ ਦਾ ਮਸਲਾ ਵੱਧ ਗਿਆ ਜੀ, ਘਿਓ ਮੰਡੀ ਦਾ ਜ਼ਿਕਰ ਹੈ ਅੰਮ੍ਰਿਤਸਰ ਦਾ, ਮੈਂ ਤਾਂ ਲੈ ਰਿਹਾ ਤੁਹਾਨੂੰ ਕੁਝ ਮਿਲੇਗਾ, ਔਰ ਤੁਹਾਡੇ 'ਚ ਕਈ ਵਾਰੀ ਸਵਾਲ ਆ ਜਾਏ ਤਾਂ ਜਵਾਬ ਦੇਣ ਜੋਗੇ ਹੋ ਜਾਓ। ਉਹ ਮਸਲਾ ਕੀ ਸੀ? ਜਿਹਨੇ ਅੰਮ੍ਰਿਤ ਨਹੀਂ ਨਾ ਛਕਿਆ ਬੀਬੀ ਨੇ ਘਿਓ ਮੰਡੀ, ਉਹ ਬੜੀ ਛਾਲਾਂ ਮਾਰੇ, ਭਾਈ ਸਾਹਿਬ ਜਵਾਬ ਦਿਓ ਮੈਨੂੰ ਕਹਿਣ ਲੱਗੀ। ਮੈਂ ਕਿਹਾ ਕੀ ਬੋਲੀ ਬੋਲ, ਉਹਨੂੰ ਪਤਾ ਸੀ ਮੈਂ ਜਿੱਤੀ ਹੋਈ ਹਾਂ। ਮੈਂ ਕਿਹਾ ਕਾਹਦਾ ਜਵਾਬ, ਇਹਨੇ ਅੰਮ੍ਰਿਤ ਛਕਿਆ ਇਹਦਾ 1.5 ਘੰਟੇ ਦਾ ਨਿਤਨੇਮ, ਮੈਂ ਅੰਮ੍ਰਿਤ ਨਹੀਂ ਛਕਿਆ ਮੇਰਾ 4 ਘੰਟੇ ਦਾ ਨਿਤਨੇਮ, ਮੈਨੂੰ ਦੱਸੋ ਇਹ ਵੱਡੀ ਕਿ ਮੈਂ ਵੱਡੀ? ਇਹ ਬੜਾ ਅੱਜ ਸਵਾਲ ਜ਼ਰੂਰੀ ਹੈ, ਕਿਉਂਕਿ ਕਈ ਸਾਡੇ ਵਿੱਚ ਕਲਗੀਧਰ ਦੇ ਗੁਰੂ ਵਾਲੇ ਨਹੀਂ ਬਣੇ, ਅਤੇ ਉਹਨਾਂ ਦੇ ਮਨ 'ਚ ਹੁੰਦਾ ਅਸੀਂ ਨਿਤਨੇਮ ਤਾਂ ਕਰਦੇ ਪਏ ਹਾਂ ਨਾ, ਬਾਣੀ ਪੜ੍ਹਦੇ ਹਾਂ, ਸਿਮਰਨ ਵੱਧ ਕਰਦੇ ਹਾਂ ਅੰਮ੍ਰਿਤਧਾਰੀ ਤੋਂ ਵੀ, ਕੀ ਹੋ ਗਿਆ ਜੇ ਨਹੀਂ ਛਕਿਆ? ਅਸੀਂ ਵੱਡੇ। ਹੁਣ ਜਦੋਂ ਦੋਵਾਂ ਦਾ ਕੇਸ ਆ ਗਿਆ ਤਾਂ ਮੈਂ ਕਿਹਾ ਸੱਚੇ ਪਾਤਸ਼ਾਹ ਕਿੱਥੇ ਫਸਾਤਾ ਜਿਆ, ਕੋ ਸਤਨਾਮ, ਜੇ ਮੈਂ ਕਹਿੰਦਾ ਕਿ ਆ 4 ਘੰਟੇ ਵਾਲੀ ਜਿਹਦਾ ਨਿਤਨੇਮ 4 ਘੰਟੇ ਹੈ ਇਹ ਵੱਡੀ ਹੈ, ਅਤੇ ਜਿਹਨੂੰ ਗੁਰੂ ਦੀ ਮੋਹਰ ਲੱਗੀ ਹੈ ਉਹਦੀ ਬੇਇੱਜ਼ਤੀ ਹੈ, ਆਖੋ ਸਤਨਾਮ। ਜੇ ਮੈਂ ਕਹਿੰਦਾ ਵੀ ਜਿਹਨੇ ਅੰਮ੍ਰਿਤ ਛਕਿਆ ਇਹ ਵੱਡੀ ਹੈ, ਇਹ ਉੱਚੀ ਹੈ, ਅਤੇ ਉਹਨੇ ਸਵਾਲ ਰੱਖ ਦੇਣਾ ਮੇਰਾ ਨਿਤਨੇਮ 4 ਘੰਟੇ ਇਹਦਾ 1.5 ਘੰਟੇ ਇਹ ਕਿਵੇਂ ਵੱਡੀ? ਕਹਿਣ ਲੱਗੀ ਦੱਸੋ ਜੀ ਮੈਂ ਵੱਡੀ ਹਾਂ ਨਿਗੁਰੀ ਹਾਂ, ਗੁਰੂ ਵਾਲੀ ਨਹੀਂ ਬਣੀ, 4 ਘੰਟੇ ਦਾ ਨੇਮ ਹੈ ਇਹ ਅੰਮ੍ਰਿਤ ਛਕਿਆ 1.5 ਵੱਡੀ ਮੈਂ ਵਾਂ ਕੀ ਹੈ? ਮੈਂ ਕਿਹਾ ਬਾਬਾ ਜੀ ਮਨ 'ਚ ਸੋਚਿਆ ਅਰਦਾਸ ਕੀਤੀ ਕਿੱਧਰ ਜਾਵਾਂ ਮਹਾਰਾਜ, ਚੰਗਾ ਹੈ ਤਾਂ ਬੀਬੀਆਂ 'ਚ ਪਹਿਲੀ ਵਾਰੀ ਫਸ ਗਈਆਂ, ਆਖੋ ਸਤਨਾਮ। ਮਹਾਰਾਜ ਜੇ ਕਹਿੰਦੇ ਆਹ ਵੱਡੀ ਏ 4 ਘੰਟੇ ਵਾਲੀ, ਅਤੇ ਇੱਕ ਗੁਰੂ ਦੀ ਮੋਹਰ ਵਾਲੀ ਨੂੰ ਫਿਰ ਵੇ, ਜੇ ਕਹਿੰਦੇ ਉਹ ਵੱਡੀ ਹੈ ਤਾਂ 4 ਘੰਟੇ ਵਾਲੀ ਨੇ ਆਪਣਾ ਝੰਡਾ ਕੱਢ ਦੇਣਾ, ਵੀ ਬੋਲੋ ਕੋਈ ਸੌਖਾ 2.5 ਘੰਟੇ ਵੱਧ ਨਿਤਨੇਮ ਕਰਨਾ? ਮੈਨੂੰ ਉਸ ਵੇਲੇ ਸੁਰਤੀ 'ਚ ਬਾਬਾ ਜੀ ਦਾ ਬਚਨ ਆ ਗਿਆ, ਹੱਕ ਸਤਨਾਮ। ਦਾਸ ਨੇ ਕਿਹਾ ਇਹ ਸੁਣ ਲਇਓ ਜਿਹੜੇ ਨਿਗੋਰੇ ਹੋਣ, ਸੁਣਾਉਣ ਦਾ ਮਕਸਦ ਇਹ। ਦਾਸ ਨੇ ਬੇਨਤੀ ਕੀਤੀ, ਮੈਂ ਕਿਹਾ ਮਹਾਂਪੁਰਸ਼ ਬਚਨ ਕਰਦੇ ਸੀ, ਮੈਂ ਦੋਵਾਂ ਨੂੰ ਸੁਣਾਉਂਦਾ। ਕੀ ਬਚਨ? ਮਹਾਂਪੁਰਸ਼ ਕਹਿੰਦੇ ਸੀ ਇੱਕ ਹੈ ਗੁਰੂ ਵਾਲੀ ਭਗਤੀ, ਇੱਕ ਹੈ ਨਿਗੁਰੀ ਭਗਤੀ। ਇਹ ਸੁਣਿਓ ਜਿਹੜੇ ਨਿਗੁਰੇ ਹੋਣ ਅਤੇ ਨਿਤਨੇ ਵੱਧ ਹੋਵੇ ਸੁਣ ਲਿਓ। ਉਹ ਨਿਗੁਰੀ ਭਗਤੀ ਕਰ ਰਹੇ, ਨਿਗੁਰੀ ਭਗਤੀ ਟਿਕਾਣੇ ਨਹੀਂ ਲੱਗਦੀ, ਥਾਂ ਨਹੀਂ ਪੈਂਦੀ ਪੂਰੀ ਤਰ੍ਹਾਂ। ਮਹਾਂਪੁਰਸ਼ ਮਿਸਾਲ ਦਿੰਦੇ ਸੀ ਕਿ ਤੁਸੀਂ ਅੰਬਾਲੇ ਵਾਲੇ ਹੋ, ਤੁਸੀਂ ਵੇਖਦੇ ਹੋਵੋਗੇ, ਮਹਾਂਪੁਰਸ਼ ਕਹਿੰਦੇ ਸੀ ਕੁਝ ਕੁੱਤੇ ਤੁਸੀਂ ਵੇਖਦੇ ਹੋ, ਕੁੱਤੇ ਗੰਦ ਦੀ ਢੇਰੀ 'ਤੇ ਮੂੰਹ ਮਾਰ ਕੇ ਆਪਣੇ ਪੇਟ ਦੀ ਅੱਗ ਬੁਝਾਉਂਦੇ ਆ, ਗੰਦੀਆਂ ਜਗ੍ਹਾ ਤੋਂ ਸੁੰਘ ਸੁੰਘ ਕੇ ਆਪਣੇ ਪੇਟ ਦੀ ਅੱਗ ਬੁਝਾਉਂਦੇ, ਤੁਸੀਂ ਵੇਖਦੇ ਹੋ ਨਾ ਕੁੱਤੇ ਬਜ਼ਾਰਾਂ 'ਚ ਕਈ। ਹੁਣ ਨੋਟ ਕਰਿਓ, ਉਹ ਵੀ ਕੁੱਤੇ ਨੇ ਜਿਹੜੇ ਸਿੱਲੋ ਗੱਡੀ 'ਚ ਬਹਿੰਦੇ, ਹੱਕ ਸਤਨਾਮ। ਉਹਨਾਂ ਦੇ ਸਰਦੀ ਆ ਜਾਏ ਤਾਂ ਉਹ ਪੂਰਾ ਕੱਪੜਾ ਸਵਾਇਆ ਹੁੰਦਾ ਹੈ ਜੀ, ਅਤੇ ਉਹਨਾਂ ਨੂੰ ਪਤਾ ਨਹੀਂ ਉਹ ਰੋਟੀ ਵੀ ਨਹੀਂ ਚੰਗੀ ਲੱਗਦੀ, ਵਾ ਬ੍ਰੈਡ ਵੀ ਨਹੀਂ, ਕੋਈ ਖਾਸ ਹੀ ਚੀਜ਼ਾਂ ਖਾਂਦੇ ਆ। 3 ਦਿਨ 2 ਦਿਨ ਬਾਅਦ ਬੰਦਾ ਆਉਂਦਾ ਸਪੈਸ਼ਲ, ਵੱਖਰਾ ਸਾਬਣ ਰੱਖਿਆ ਹੁੰਦਾ ਉਹਨਾਂ ਨੂੰ ਆਉਣ ਵਾਸਤੇ। ਬੜੀ ਰਾਨਗੀ, ਜਨਮ ਦੋਵਾਂ ਦਾ ਕੁੱਤੇ ਦਾ, ਪਰ ਇੱਕ ਕੁੱਤੇ ਉਹ ਗੰਦੀਆਂ ਢੇਰੀਆਂ 'ਤੇ ਮੂੰਹ ਮਾਰਦੇ ਨੇ, ਭੈੜੇ ਬਾਜ਼ਾਰਾਂ 'ਚ ਮੂੰਹ ਮਾਰ ਕੇ ਇਹਨੂੰ ਬੁਝਾਉਂਦੇ ਨੇ, ਇੱਕ ਕੁੱਤੇ ਉਹ ਸਿੱਲੋ ਗੱਡੀਆਂ 'ਚ ਬਹਿੰਦੇ। ਐਡਾ ਸੁੱਖ ਆਰਾਮ, ਖੁਰਾਕ ਦਾ ਧਿਆਨ ਹੀ ਮਾਲਕ ਰੱਖਦਾ। ਅਸੀਂ ਅਮਰੀਕਾ ਗਏ ਅਤੇ ਸਾਧ ਸੰਗਤ ਮੈਂ ਹੈਰਾਨ ਰਹਿ ਗਿਆ, ਹਵਾਈ ਜਹਾਜ਼ ਵਿੱਚ ਇੱਕ ਸਰੀਰ ਨੇ ਨਾਲ ਕੁੱਤਾ ਇੰਨਾ ਸਤਨਾਮ। ਮੈਂ ਮੁੰਡੇ ਨੂੰ ਕਿਹਾ, ਮੈਂ ਕਿਹਾ ਯਾਰ ਅਸੀਂ ਪਹਿਲੀ ਵਾਰੀ ਜਹਾਜ਼ ਬੈਠੇ ਹੀ, ਆਹ ਵੇਖ ਕੁੱਤਾ ਓਏ।
ਆ ਮੇਰਾ ਖਿਆਲ ਪੰਡਾਲ ਵੀ ਜਿੰਨੇ ਬੈਠੇ ਹੋਣਗੇ ਇਹਦੇ 'ਚੋਂ ਕਈ ਸਰੀਰ ਜਹਾਜ਼ ਸਫ਼ਰ ਨਹੀਂ ਕੀਤਾ ਹੋਵੇਗਾ। ਮੈਂ ਕਿਹਾ ਵੇਖ ਲੈ, ਕਈਆਂ ਨੇ ਅਜੇ ਤੱਕ ਮਨੁੱਖ ਦਾ ਜਨਮ ਲੈ ਕੇ ਜਹਾਜ਼ ਦਾ ਸਫ਼ਰ ਨਹੀਂ ਕੀਤਾ। ਵੇਖ ਹੋਏ ਜਹਾਜ਼ 'ਚ ਬਹਿ ਕੇ ਸੈਰਾਂ ਕਰਦਾ ਪਿਆ ਹੈ ਕੁੱਤਾ, ਪਰ ਜਹਾਜ਼ 'ਚ ਸੈਰ ਕਰ ਰਿਹਾ, ਸਿੱਲੋ ਗੱਡੀ 'ਚ ਬਹਿ ਰਿਹਾ, ਸਰਦੀ ਗਰਮੀ ਦਾ ਮਾਲਕ ਖਿਆਲ ਰੱਖ ਲਿਆ, ਪਰਵਾਹ ਹੀ ਕੋਈ ਨਹੀਂ ਆਪਣੇ ਆਪ ਨੂੰ, ਹੈ ਉਹ ਵੀ ਕੁੱਤਾ। ਇਹ ਬਾਬਾ ਜੀ ਬਚਨ ਸੁਣਾਉਂਦੇ ਸੀ, ਕਹਿੰਦੇ ਵੇਖ ਲਓ ਜਨਮ ਦੋਵਾਂ ਦਾ ਕੁੱਤੇ ਦਾ, ਇੱਕ ਇੰਨਾ ਦੋਹੀ ਏ, ਗੰਦੀਆਂ ਢੇਰੀਆਂ ਅਤੇ ਗੰਦੇ ਬਾਜ਼ਾਰਾਂ 'ਚ ਮੁੱਖ ਮਾਰ ਕੇ ਗੁਜ਼ਾਰਾ ਕਰਦਾ ਹੈ, ਦੂਜਾ ਵੀ ਕੁੱਤਾ, ਪਰ ਵੇਖ ਲਓ ਸਿੱਲੋ ਗੱਡੀਆਂ 'ਚ ਬਹਿੰਦਾ, ਜਹਾਜ਼ਾਂ 'ਚ ਬਹਿੰਦਾ। ਅਮਰੀਕਾ ਵਿੱਚ ਮੈਂ ਹੈਰਾਨ ਰਹਿ ਗਿਆ, ਸਾਧ ਸੰਗਤ ਗੌਰਮੈਂਟ ਨੇ ਇੱਕ ਵੱਖਰੀ ਜਗ੍ਹਾ ਬਣਾਈ ਹੈ ਬਈ ਜੇ ਕਿਸੇ ਦਾ ਕੁੱਤਾ ਮਰ ਜਾਏ ਜਾਂ ਬਿੱਲੀ, ਬਿੱਲੀਆਂ ਵੀ ਪਾ ਲਦੇ ਉੱਥੇ, ਜੇ ਬਿੱਲੀ ਮਰ ਜਾਏ ਤਾਂ ਸਾਧ ਸੰਗਤ ਇੰਨਾ ਰੋਂਦੇ ਨੇ, ਉਹਦੀ ਸਮਾਧ ਬਣਾਉਣ ਲਈ ਨਾ ਗੌਰਮੈਂਟ ਨੇ ਵੱਖਰੀ ਜਗ੍ਹਾ ਬਣਾਈ ਹੈ, ਹੱਕ ਸਤਨਾਮ, ਵੱਖਰੀ ਜਗ੍ਹਾ ਬਣਾਈ ਹੈ। ਉਹਦਾ ਜਦੋਂ ਬਿੱਲੀ ਦਾ ਜਾਂ ਕੁੱਤੇ ਦਾ ਨਾਂ ਹੁੰਦਾ ਨਾ ਜੀ, ਬਾਹਰ ਸਿੱਲ ਕੱਢ ਕੇ ਨਾ ਉਹਦਾ ਨਾਂ ਲਿਖਿਆ ਹੁੰਦਾ, ਹਰ ਸਾਲ ਜਿਸ ਦਿਨ ਉਹ ਮਰਿਆ ਹੁੰਦਾ ਉੱਥੇ ਜਾ ਕੇ ਜਫੀ ਪਾ ਕੇ ਸਿੱਲ ਨੂੰ ਰੋਂਦੇ ਨੇ, ਹੱਕ ਸਤਨਾਮ। ਮੈਂ ਕਿਹਾ ਹੱਦ ਹੋ ਗਈ, ਉਹ ਇੰਨਾ ਪਿਆਰ। ਬਾਕੀ ਇਹਦਾ ਇੱਕ ਕਾਰਨ ਹੈ, ਇਹ ਪੱਛਮੀ ਦੇਸ਼ਾਂ ਵਿੱਚ ਔਲਾਦ ਜਿਹੜੀ ਨਾ, ਬੱਚੇ ਜਿਹੜੇ ਨੇ, ਉਹ ਇਸ ਤਰ੍ਹਾਂ ਦਾ ਲਿਖ ਹੈ ਕਿ ਬੱਚਾ ਜਵਾਨ 'ਤੇ ਗਿਆ, ਬੱਚਾ ਜਵਾਨ 'ਤੇ ਗਿਆ, ਕੁੜੀ ਜਵਾਨ, ਚਲੋ ਸ਼ਾਦੀ ਪਾਸੇ, ਆਪਣੇ ਆਪ ਹੀ ਲੱਭ ਲੈਂਦੇ ਨੇ, ਉੱਥੇ ਬਹੁਤ ਇਸ ਤਰ੍ਹਾਂ ਦਾ ਪੈੜਾ। ਮੁੰਡਾ ਜਵਾਨ 'ਤੇ ਗਿਆ, ਉਹ ਫਿਰ ਆਪਣਾ ਜਿਹੜਾ ਮੋਹ ਹੈ ਨਾ, ਮੋਹ ਉਹ ਇਹਨਾਂ ਜਾਨਵਰਾਂ ਨਾਲ ਪੂਰਾ ਕਰਦੇ ਆ, ਅੰਦਰਲਾ ਮੋਹ ਜਿਹੜਾ ਔਲਾਦ ਨਾਲ ਪੂਰਾ ਕਰਨਾ ਹੁੰਦਾ ਉਹ ਇਹਨਾਂ ਨਾਲ ਪੂਰਾ ਕਰਦੇ, ਕਿਉਂ ਉੱਥੇ ਐਸਾ ਨਹੀਂ ਹੈ ਕਿ ਬਹੁਤ ਜ਼ਿਆਦਾ ਸੇਵਾ ਹੋਵੇ, ਬਹੁਤ ਘੱਟ ਹੈ। ਉਹ ਮੋਹ ਜਿਹੜਾ ਫਿਰ ਕਿਤੇ 'ਤੇ ਪੂਰਾ ਕਰਨਾ, ਉਹ ਐਂ ਕਰਦੇ। ਇੱਕ ਕੁੱਤੇ ਉਹ ਜਿਹੜੇ ਸਾਧ ਸੰਗਤ ਗੰਦੀਆਂ ਢੇਰੀਆਂ 'ਤੇ ਮੂੰਹ ਮਾਰਦੇ, ਗੰਦੇ ਬਾਜ਼ਾਰਾਂ ਵਿੱਚ ਆਪਣੇ ਪੇਟ ਦੀ ਅੱਗ, ਇੱਕ ਉਹ ਜਿਹੜੇ ਜਹਾਜ਼ਾਂ 'ਚ ਬਹਿੰਦੇ, ਵੇਖੋ ਮਰ ਗਏ ਅਤੇ ਸਮਾਧ ਬਣਦੀ ਪਈ ਹੈ, ਆਖੋ ਸਤਨਾਮ। ਸਰਦੀ ਗਰਮੀ ਅਨੁਸਾਰ ਕੱਪੜੇ ਦਾ ਧਿਆਨ ਹੈ, ਨਹਾਉਣ ਦਾ ਧਿਆਨ ਹੈ, ਖਾਣ ਪੀਣ ਦਾ ਧਿਆਨ ਹੈ, ਸਿੱਲੋ ਗੱਡੀਆਂ 'ਚ ਘੁੰਮਦੇ, ਇਹ ਮਹਾਂਪੁਰਸ਼ ਕਹਿੰਦੇ ਸੀ। ਕਹਿੰਦੇ ਜਿਹੜੇ ਕੁੱਤੇ ਇੰਨਾ ਦੁੱਖ ਝੱਲਦੇ ਅਤੇ ਜਿਹੜੇ ਕੁੱਤੇ ਇੰਨਾ ਸੁੱਖ ਭੋਗਦੇ ਪਏ, ਪਤਾ ਜਿਹੜੇ ਸੁੱਖ ਭੋਗਦੇ ਪਏ ਕੁੱਤੇ ਉਹ ਕੌਣ ਨੇ? ਸੁਣ ਲਿਓ, ਕੌਣ ਨੇ ਉਹ? ਇਹ ਕੁੱਤੇ ਇਹਨਾਂ ਦਾ ਪਿਛਲੇ ਜਨਮ ਦਾ ਤਪ ਹੈ, ਪਿਛਲੇ ਜਨਮ ਦੀ ਕਮਾਈ ਹੈ, ਪਿਛਲੇ ਜਨਮ ਦੀ ਕਮਾਈ ਹੈ, ਤਪ ਹੈ, ਸਾਧ ਸੰਗਤ ਬੰਦਗੀ ਹੈ, ਪਰ ਸਾਧ ਸੰਗਤ ਪਿਛਲੇ ਜਨਮ ਦੀ ਭਗਤੀ ਹੈ, ਤਾਂ ਇਹਨਾਂ ਸੁੱਖ ਮਿਲਦਾ ਪਿਆ। ਪਰ ਉਹ ਭਗਤੀ ਹੈ ਨਿਗੁਰੀ ਹੈ, ਹੱਕ ਸਤਨਾਮ, ਉਹ ਕਮਾਈ ਨਿਗੁਰੀ ਹੈ, ਭਗਤੀ ਨਿਗੁਰੀ ਹੈ, ਹੈ ਭਗਤੀ ਪਿਛਲੇ ਜਨਮ ਦੀ ਪਰ ਨਿਗੁਰੀ ਹੈ, ਨਿਗੁਰੀ ਹੋਣ ਕਰਕੇ ਉਹਦਾ ਸੁੱਖ ਤਾਂ ਮਿਲ ਗਿਆ ਪੂਰਾ, ਲੇਕਿਨ ਜਨਮ ਕੁੱਤੇ ਦਾ ਹੀ ਰਿਹਾ, ਆਖੋ ਸਤਨਾਮ। ਸੁੱਖ ਮਿਲ ਗਿਆ, ਗੱਡੀਆਂ ਵੀ ਮਿਲ ਗਈਆਂ, ਜਹਾਜ਼ ਵੀ ਮਿਲ ਗਏ, ਖਾਣੇ ਪੀਣੇ ਵੀ ਚੰਗੇ ਮਿਲ ਗਏ, ਕੱਪੜੇ ਵੀ ਮਿਲ ਗਏ, ਨਹਾਉਣਾ ਧੋਣਾ ਵੀ ਮਿਲ ਗਿਆ ਚੰਗਾ, ਕਿਉਂ? ਪਿਛਲੇ ਕਰਮ ਨੇ। ਆ ਜਿਹੜੇ ਪੁੱਤੇ ਬਾਜ਼ਾਰਾਂ 'ਚ ਘੁੰਮਦੇ ਨੇ ਗੰਦੀਆਂ ਜਗ੍ਹਾ 'ਤੇ, ਇਹਨਾਂ ਦੇ ਪਿੱਛੇ ਕੋਈ ਕਮਾਈ ਨਹੀਂ ਪੈੜੀ, ਹਾਲ 'ਚ ਰਹਿੰਦੇ ਨੇ, ਉਹਨਾਂ ਨੂੰ ਸਾਰੇ ਸੁੱਖ ਮਿਲ ਗਏ, ਕਿਉਂ? ਪਿਛਲੀ ਭਗਤੀ ਹੈ, ਪਰ ਕੇਵਲ ਭਗਤੀ ਨਿਗੁਰੀ ਹੈ, ਉਸ ਭਗਤੀ ਦਾ ਸੁੱਖ ਤਾਂ ਮਿਲ ਗਿਆ ਪਰ ਜਨਮ ਕੁੱਤੇ ਦਾ ਹੀ ਹੈ, ਆਖੋ ਸਤਨਾਮ। ਹੁਣ ਜਿਹੜੇ ਨਗੋਰੇ, ਹੁਣ ਸੋਚ ਲਇਓ, ਜਦੋਂ ਦੋਵਾਂ ਬੀਬੀਆਂ ਨੂੰ ਦਾਸ ਨੇ ਗੱਲ ਸੁਣਾਈ, ਮੈਂ ਕਿਹਾ ਮੈਂ ਹਾਣਾ ਨਹੀਂ ਕਰਨੀ, ਕਿਤੇ ਮੈਨੂੰ ਹੀ ਨਾ ਤੁਸੀਂ ਫੜ ਲਓ, ਆਖੋ ਸਤਨਾਮ ਹੈ ਜੀ। ਮੈਂ ਕਿਹਾ ਮੈਂ ਇਹ ਨਹੀਂ ਕਹਿਣਾ ਹਾਣ, ਆਹ ਬਚਨ ਸੁਣ ਲਓ। ਬਾਬਾ ਜੀ ਕਹਿੰਦੇ ਸੀ, ਉਹ ਕੁੱਤੇ ਜਿਨ੍ਹਾਂ ਨੂੰ ਸਾਰੇ ਸੁੱਖ ਮਿਲੇ, ਇਹਨਾਂ ਦਾ ਪਿਛਲੇ ਜਨਮ ਦੀ ਭਗਤੀ, ਪਰ ਨਿਗੁਰੀ ਭਗਤੀ ਹੈ, ਥਾਂ ਹੀ ਨਹੀਂ ਪਈ, ਜਨਮ ਕੁੱਤੇ ਦਾ ਰਿਹਾ। ਇਸ ਲਈ ਇਹਦਾ ਫੈਸਲਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਤੁਹਾਡੇ 'ਚੋਂ ਕੋਈ ਸਾਧ ਸੰਗਤ ਨਿਗੁਰਾ ਹੋਵੇ ਅਤੇ ਨਿਤਨੇਮ ਜ਼ਿਆਦਾ ਕਰਦਾ ਹੋਵੇ, ਸਾਧ ਸੰਗਤ ਅੰਮ੍ਰਿਤ ਨਹੀਂ ਛਕਿਆ ਪਰ ਬੰਦਗੀ ਜ਼ਿਆਦਾ ਕਰਦਾ ਹੋਵੇ, ਤਾਂ ਸੁਣ ਲਿਓ, ਉਹਦੀ ਬੰਦਗੀ ਨਿਗੁਰੀ ਹੈ, ਉਹਦੀ ਭਗਤੀ ਨਿਗੁਰੀ ਹੈ, ਆਖੋ ਸਤਨਾਮ। ਗੁਰੂ ਵਾਲੀ ਭਗਤੀ ਘੱਟ ਹੋ ਜਾਵੇ ਉਹ ਉੱਤਮ ਹੈ, ਉੱਚੀ ਹੈ, ਨਿਗੁਰੀ ਜ਼ਿਆਦਾ ਵੀ ਹੋ ਜਾਵੇ ਤਾਂ ਸਾਧ ਸੰਗਤ ਨਿਗੁਰੀ ਹੈ, ਆਖੋ ਸਤਨਾਮ। ਇਸ ਲਈ ਭਾਈ ਇਹ ਪਹਿਲਾ ਪਰਉਪਕਾਰ ਹੈ ਗੁਰੂ ਵਾਲੇ ਬਣਨਾ, ਅਤੇ ਜਿਹੜੇ ਬਣੇ ਨੇ ਅਗਲੀ ਪੜ੍ਹਾਈ ਕਰਨੀ। ਇੱਕ 5 ਮਿੰਟ ਵਿੱਚ ਦੂਜਾ ਪਰਉਪਕਾਰ ਮੈਂ ਸਾਂਝਾ ਕਰਕੇ ਸਮਾਪਤੀ ਵੱਲ ਆ ਜਾਵਾਂਗਾ। ਦੂਸਰਾ ਪਰਉਪਕਾਰ ਕੀ ਹੈ ਜ਼ਿੰਦਗੀ 'ਚ? ਬੜੀ ਡੂੰਘੀ ਗੱਲ ਜੇ, ਸ਼ਾਇਦ ਅੱਜ ਤੱਕ ਤੁਸੀਂ ਪਰਉਪਕਾਰ ਇਹੋ ਸਮਝਦੇ ਹੋਵੋ ਨੰਗੇ ਦਾ ਤਨ ਕੱਜਣਾ, ਕਿਸੇ ਗਰੀਬ ਦੀ ਮਦਦ ਕਰਨੀ। ਪਰ ਜਦੋਂ ਬਾਬੇ ਨਾਨਕ ਦੀਆਂ ਵਿਚਾਰਾਂ 'ਚ ਡੂੰਘੀ ਚੁੱਭੀ ਮਾਰੋਗੇ ਤਾਂ ਕਿੱਥੇ ਦਾ ਕਿੱਥੇ ਆਪਣੇ ਆਪ ਨੂੰ ਮਹਿਸੂਸ ਕਰੋਗੇ? ਪਹਿਲਾ ਪਰਉਪਕਾਰ ਜੇ ਕਿਸੇ ਮੁਰਸ਼ਦ ਦਾ, ਆਪਣੇ ਗੁਰੂ ਵਾਲੇ ਦਾ ਬਣਨਾ, ਅਤੇ ਦੂਜਾ ਪਰਉਪਕਾਰ ਜੇ ਆਪਣਿਆਂ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ। ਹੱਕ ਸਤਨਾਮ, ਇਹ ਪਰਉਪਕਾਰ। ਆਪਣੇ ਬੱਚਿਆਂ ਦੇ ਸੰਸਕਾਰਾਂ ਦਾ ਧਿਆਨ ਰੱਖਣਾ, ਇਹ ਦੂਜਾ ਪਰਉਪਕਾਰ ਜੇ ਭਾਈ। ਜਿਹੜਾ ਤੁਹਾਡੇ ਵਿੱਚੋਂ ਆਪਣੇ ਬੱਚਿਆਂ ਦੇ ਸੰਸਕਾਰਾਂ ਦਾ ਧਿਆਨ ਨਹੀਂ, ਇਹ ਮਹਾਂਪੁਰਸ਼ ਬਚਨ ਕਰਦੇ ਸੀ, 1 ਤੋਂ 7 ਸਾਲ ਦੀ ਉਮਰ ਤੱਕ ਬੱਚੇ ਦੀ ਸਿਹਤ ਦਾ ਧਿਆਨ ਰੱਖੋ, 7 ਤੋਂ 14 ਸਾਲ ਦੀ ਉਮਰ ਤੱਕ ਬੱਚੇ ਦੇ ਸੰਸਕਾਰਾਂ ਦਾ ਧਿਆਨ ਰੱਖੋ। ਉਸ ਟਾਈਮ 'ਚ ਉਹਦੇ ਸੰਸਕਾਰ ਘੁੰਮਣ ਦਾ ਸਮਾਂ, ਜਿੱਧਰ ਗਏ ਉੱਧਰ ਗਿਆ। 7 ਤੋਂ 14 ਸਾਲ ਜਾਂ 7 ਤੋਂ 16 ਸਾਲ ਦੀ ਉਮਰ ਤੱਕ ਆਪਣੇ ਬੱਚੇ ਦੇ ਸੰਸਕਾਰਾਂ ਦਾ ਧਿਆਨ ਰੱਖੋ, ਜਾ ਕਿੱਧਰ ਰਹੇ। ਮੇਰਾ ਬੱਚਾ ਇਹਨੇ ਆਪਣੇ ਆਪ ਕਿਹਨੂੰ ਕਿਹਨੂੰ ਇਹਨੇ ਮਿੱਤਰ ਬਣਾਇਆ, ਉਹ ਮਿੱਤਰ ਕਿਹੋ ਜਿਹੇ ਨੇ ਇਹਦੇ, ਇਹਦੇ ਕਿਹੜੇ ਕਿਹੜੇ ਦੋਸਤ ਨੇ, ਉਹਨਾਂ ਦੀਆਂ ਆਦਤਾਂ ਕਿਹੋ ਜਿਹੀਆਂ, ਇਹ ਧਿਆਨ ਰੱਖੋ 7 ਤੋਂ 16 ਸਾਲ ਦੀ ਉਮਰ ਦੇ ਵਿੱਚ ਬੱਚੇ ਦੇ ਸੰਸਕਾਰਾਂ ਦਾ। ਮਾਤਾ ਗੰਗਾ ਜੀ ਨੇ ਕਿਹਾ ਸੀ ਨਾ, 6ਵੇਂ ਪਾਤਸ਼ਾਹ ਦੇ ਲਈ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਸ਼ਬਦ, ਪੂਤਾ ਮਾਤਾ ਕੀ ਨਿਮਖ ਨਾ ਬਿਸਰੋਂ, ਤੁਮਕੋ ਹਰ ਹਰ ਸਦਾ ਭਜੋਂ। ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਫਰਜ਼ ਸਮਝਣਾ, ਇਹ ਦੂਜਾ ਪਰਉਪਕਾਰ ਹੈ। ਅੱਜ ਦੌੜ ਲੱਗੀ ਪਈ ਹੈ, ਇੰਗਲਿਸ਼ ਸਕੂਲ। ਜੇ ਤੁਸੀਂ ਆਪਣੇ ਬੱਚੇ ਨੂੰ ਅੱਜ ਇੰਗਲਿਸ਼ ਨਹੀਂ ਪੜ੍ਹਾਓਗੇ ਤਾਂ ਵਾਕਈ ਆਉਣ ਵਾਲੇ ਟਾਈਮ 'ਚ ਉਹ ਸਮਾਜ ਵਿੱਚ ਗੱਲ ਵੀ ਨਹੀਂ ਕਰ ਸਕੇਗਾ, ਲੋੜ ਹੈ ਇੰਗਲਿਸ਼ ਵੀ। ਲੇਕਿਨ ਅੱਜ ਇੱਕ ਪੱਲੇ ਬੰਨਿਓ, ਦੂਜਾ ਪਰਉਪਕਾਰ, ਜਦੋਂ ਆਪਣੇ ਬੱਚੇ ਨੂੰ ਇੰਗਲਿਸ਼ ਸਕੂਲ 'ਚ ਪਾਉਣਾ ਹੋਵੇ, ਨਾਲ ਖੜਕਾਓ, ਨਾਲ ਤੋਲੋ, ਨਾਲ ਵੇਖੋ ਇਸ ਸਕੂਲ 'ਚ ਕੋਈ ਇੱਕ ਅੱਧਾ ਪੀਰੀਅਡ ਗੁਰਮਤ ਦਾ ਵੀ ਹੈਗਾ। ਆਖੋ ਸਤਨਾਮ, ਇਹਦੇ 'ਚ ਬੱਚਿਆਂ ਨੂੰ ਮੇਰੇ ਨੂੰ ਕੋਈ ਗੁਰਮਤ ਦੀ ਪੜ੍ਹਾਈ ਵੀ, ਕੋਈ ਇਹ ਵੀ ਸਿਲੇਬਸ ਨਾਲ ਚੱਲਦਾ ਕਿ ਦੂਜੀ 'ਚ ਤਾਂ 5 ਪੌੜੀਆਂ ਦਾ ਸਿਲੇਬਸ ਜੇ ਅਗਾਂਹ ਵਧਿਆ ਤਾਂ 10 ਪੌੜੀਆਂ ਦਾ, 10 ਪਾਤਸ਼ਾਹੀਆਂ ਦੇ ਨਾਂ, 5 ਪਿਆਰਿਆਂ ਦੇ ਨਾਂ, 4 ਸਾਹਿਬਜ਼ਾਦਿਆਂ ਦੇ ਨਾਂ, ਇਹ ਵੀ ਟੌਪਿਕ ਹੈਗਾ ਸਕੂਲ 'ਚ। ਅਤੇ ਜੇ ਮਜਬੂਰੀ ਹੋਵੇ ਨਾ ਕਿ 4 ਮੀਲ ਤੱਕ, 6 ਮੀਲ ਤੱਕ ਉਹ ਇਹੋ ਜਿਹਾ ਸਕੂਲ ਲੱਭਦਾ ਹੀ ਨਹੀਂ ਪਿਆ ਕਿ ਜਿਹਦੇ ਸਕੂਲ ਦੇ ਵਿੱਚ ਇੰਗਲਿਸ਼ ਅਤੇ ਗੁਰਮਤ ਦੋਵੇਂ ਚੀਜ਼ਾਂ ਹੋਣ, ਤਾਂ ਫਿਰ ਇਹ ਕੰਮ ਕਰਿਓ। ਮਜਬੂਰੀ ਹੋਵੇ ਤਾਂ ਫਿਰ ਉਹ ਇੰਗਲਿਸ਼ ਸਕੂਲ ਜਿੱਥੇ ਗੁਰਮਤ ਹੈਗੀ ਨਹੀਂ ਬੇਸ਼ੱਕ ਪਾ ਲਓ, ਲੇਕਿਨ 200-300 ਰੁਪਇਆ ਮਹੀਨਾ ਜੇ ਕੋਲੋਂ ਖਰਚਣਾ ਵੀ ਪਵੇ ਨਾ ਕਿਸੇ ਗੁਰਮੁਖ ਨੂੰ, ਗਿਆਨੀ ਨੂੰ, ਕਿਸੇ ਭਾਈ ਸਾਹਿਬ ਨੂੰ, ਹਫ਼ਤੇ 'ਚ ਉਹਨੂੰ ਕਹੋ ਭਾਈ 2 ਵਾਰੀ ਭਾਵੇਂ 1 ਘੰਟਾ ਆ ਜਾ, ਕੇਵਲ ਮੇਰੇ ਬੱਚੇ ਨੂੰ ਹਫ਼ਤੇ 'ਚ 2 ਵਾਰੀ ਆ ਕੇ ਇਹਨੂੰ ਗੁਰਬਾਣੀ ਜਵਾਨੀ ਕੰਠ ਕਰਾ ਦੇ। ਹੱਕ ਸਤਨਾਮ, ਦੇਖੋ ਕਿੱਥੇ ਜਾਂਦਾ ਬੱਚਾ। ਗੁਰੂ ਦੇ ਕੰਮ ਲਈ 200-300 ਬੱਚੇ ਦੇ ਭਵਿੱਖ ਲਈ ਗੁਰਮਤ ਦੇ ਉਹਨੂੰ ਖਰਚਣ ਲੱਗਿਆਂ ਕਦੀ ਸੰਕੋਚ ਨਾ ਕਰਿਓ। ਅੱਜ ਤੁਹਾਡਾ ਬੱਚਾ ਜਿਹਨੂੰ ਭਾਈ ਸਾਹਿਬ ਘਰ ਆ ਕੇ ਸਿਖਾਉਣਗੇ ਨਾ 5 ਪੌੜੀਆਂ, ਹਾਂ ਬਈ ਇਹ ਅਗਲੀ ਵਾਰੀ ਮੈਂ ਹੁਣ ਆਉਣਾ, ਅਗਲੇ ਹਫ਼ਤੇ, ਹਫ਼ਤੇ 'ਚ 1 ਘੰਟਾ ਕੀ ਹੈ, ਅਤੇ ਤੂੰ ਆ 6ਵੀਂ 7ਵੀਂ ਯਾਦ ਕੀਤੀ ਹੋਵੇ ਪੌੜੀ, ਹੁਣ ਅਗਲੀ ਵਾਰੀ ਆਉਣ ਉਹਨੂੰ ਡਰ ਹੋਏਗਾ ਵੀ ਆਉਣਾ ਉਹਨਾਂ ਨੇ 6ਵੀਂ 7ਵੀਂ ਸੁਣਾ, ਹਾਂ ਹੁਣ ਅਗਲੀ ਵਾਰੀ ਤੂੰ 8ਵੀਂ 9ਵੀਂ ਯਾਦ ਕੀਤੀ ਹੋਵੇ। ਬੱਚਿਆਂ ਨੂੰ ਜਪਜੀ ਸਾਹਿਬ ਜਵਾਨੀ ਕੰਠ ਹੋ ਸਕਦੀ ਹੈ, ਜਾਪ ਸਾਹਿਬ ਜਵਾਨੀ ਕੰਠ ਹੋ ਸਕਦੀ ਹੈ, ਆਨੰਦ ਸਾਹਿਬ ਜਵਾਨੀ ਕੰਠ ਹੋ ਸਕਦੀ ਹੈ। ਜੇ ਤੁਹਾਨੂੰ ਮਜਬੂਰੀ ਵੀ ਹੋਵੇ ਕਿ ਕੋਲ ਜਿਹੜਾ ਸਕੂਲ ਹੀ 1 ਮੀਲ 'ਤੇ ਇਹੋ ਜਿਹਾ ਵੀ ਕੇਵਲ ਇੰਗਲਿਸ਼ ਹੈ ਉੱਥੇ, ਜਿਹੜੇ ਦੂਜੇ ਧਰਮਾਂ ਨੇ ਸਕੂਲ ਖੋਲ੍ਹੇ ਨੇ ਜਿੱਥੇ ਗੁਰਮਤ ਹੈ ਹੀ ਨਹੀਂ, ਜੇ ਮਜਬੂਰੀ ਵੀ ਹੋਵੇ ਤਾਂ ਫਿਰ ਆਪਣੇ ਘਰ 200-300-250-150 ਖਰਚ ਕੇ ਕਿਸੇ ਗੁਰਮੁਖ ਦੀ ਡਿਊਟੀ ਲਾ ਦੇਣਾ, ਉਹਨੂੰ ਜੋ ਕੁਝ ਉਹਦੀ 200-250 ਸਤਿਕਾਰ ਵਜੋਂ ਮਹੀਨੇ ਦਾ ਦੇ ਦੇਣਾ, ਹਫ਼ਤੇ 'ਚ 1 ਘੰਟਾ ਹੀ ਭਾਵੇਂ ਬੁਲਾ ਲੈਣਾ, ਤੁਹਾਡਾ ਬੱਚਾ ਸਾਧ ਸੰਗਤ ਨਾਲ ਨਾਲ ਗੁਰਬਾਣੀ ਵੱਲ ਤੁਰਿਆ ਰਹੇਗਾ। ਹੱਕ ਸਤਨਾਮ। ਵੈਸੇ ਤਾਂ ਮੈਂ ਭਾਜੀ ਨੂੰ ਬੇਨਤੀ ਕਰਾਂਗਾ, ਇਹੋ ਜਿਹੇ ਯੂਨਿਟ ਸ਼ੁਰੂ ਕਰੋ, ਸਾਡੇ ਅੰਮ੍ਰਿਤਸਰ 'ਚ ਪਤਾ ਨਹੀਂ ਕਿੰਨੇ ਯੂਨਿਟ ਇਹੋ ਜਿਹੇ ਚੱਲ ਰਹੇ। ਦਾਸ ਦੀ ਆਪਣੀ ਬੱਚੀ ਕਿਲ੍ਹਾ ਭੰਗੀ ਹੈ ਮਾਤਾ ਜੀ ਦਾ, ਉੱਥੇ ਮਾਤਾ ਜੀ ਹੋਏ ਨੇ, ਕਿਲ੍ਹਾ ਭੰਗੀ ਹੈ, ਬਹੁਤ ਬੰਦਗੀ ਹੈ। ਆਪ ਤਾਂ ਚੜ੍ਹਾਈ ਕਰ ਗਏ ਨੇ ਉੱਥੇ, ਉਹਨਾਂ ਦੇ ਜੋ ਸੇਵਾਦਾਰਨੀਆਂ ਨੇ ਉਹਨਾਂ ਨੇ ਕਿਲ੍ਹਾ ਭੰਗੀਆਂ ਕਹਿਦਾ। ਇਹ ਬੁੱਧਵਾਰ ਅਤੇ ਸ਼ਨੀਵਾਰ ਦੋ ਦਿਨ ਰੱਖੇ ਨੇ ਸ਼ਾਮ ਨੂੰ, ਅਤੇ ਬੱਚੇ ਨੂੰ ਜੋ ਕੁਝ ਜ਼ਬਾਨੀ ਕੰਠ ਕਰਾਉਂਦੇ ਨੇ ਸੁਣਦੇ ਨੇ, ਅਗਲਾ ਸਬਕ ਦਿੰਦੇ ਨੇ। ਬੱਚੇ ਨੂੰ ਬਕਾਇਦਾ ਚਿੱਟੇ ਸੂਟ ਪਾ ਕੇ ਜਾਣਾ ਪੈਂਦਾ, ਇੱਕ ਵਰਦੀ 'ਚ ਜਾਣਾ ਪੈਂਦਾ। ਅਤੇ ਜਦੋਂ ਜਪਜੀ ਸਾਹਿਬ ਅਤੇ ਜਾਪ ਸਾਹਿਬ ਬੱਚੇ ਨੂੰ ਜ਼ਬਾਨੀ ਕੰਠ ਹੋ ਜਾਵੇ, ਫਿਰ ਉਹਨੂੰ ਕੀਰਤਨ ਸਿਖਾਉਣ 'ਚ ਪਾਉਂਦੇ ਨੇ। ਜਾਪ ਸਾਹਿਬ ਤੋਂ ਬਾਅਦ ਹੁਣ ਤੈਨੂੰ ਵਾਜੇ ਜਾਣਾ, ਬਕਾਇਦਾ ਇੰਝ ਕਲਾਸਾਂ ਬਣਾਈਆਂ। ਚੌਪਈ ਸਾਹਿਬ ਜਿਹਨੂੰ ਜ਼ਬਾਨੀ ਕੰਠ ਕਰਾ ਰਹੀ ਆ ਰਹੀ, ਉਹਦੇ ਵੱਖਰੇ ਕਮਰੇ ਨੇ, ਜਪਜੀ ਸਾਹਿਬ ਨੂੰ ਕੰਠ ਵਾਲੇ ਵੱਖਰੇ ਕਮਰੇ ਨੇ। ਇਸ ਤਰ੍ਹਾਂ ਦਾ ਵੀ ਇੱਥੇ ਉਪਰਾਲਾ ਕਰੋ। ਤੁਹਾਡੇ 'ਚ ਕੁਝ ਬੀਬੀਆਂ ਐਸੀਆਂ ਹੋਣ ਜਿਨ੍ਹਾਂ 'ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਵੇ, ਉਹ 10-12-14 ਕਲਾਸਾਂ ਪੜ੍ਹੀਆਂ ਨੇ, ਥੋੜ੍ਹਾ ਬਹੁਤਾ ਗਿਆਨ ਹੈ, ਪੰਜਾਬੀ ਸ਼ੁੱਧ ਪੜ੍ਹ ਲੈਂਦੀਆਂ। ਹਫ਼ਤੇ 'ਚ ਇੱਕ ਘੰਟਾ ਤੁਹਾਡੇ ਲਈ ਔਖਾ ਨਹੀਂ ਦੇਣਾ, ਆਪਣੇ ਘਰ 'ਚ ਸ਼ੁਰੂ ਕਰ ਦਿਓ ਕਿ ਬਈ ਆਹ ਸ਼ਨੀਵਾਰ ਸ਼ਾਮ ਨੂੰ 4-6 ਉਹ ਜਿੰਨੇ ਮੁਹੱਲੇ ਦੇ ਬੱਚੇ ਨੇ, ਭਾਵੇਂ 10 ਆਉਣ, 15 ਆਉਣ, 20 ਆਉਣ, ਬਕਾਇਦਾ ਉਹਨਾਂ ਦੀ ਇੱਕ ਇੱਕ ਦੀ ਡਾਇਰੀ ਲਾਓ, ਜੋ ਕੁਝ ਉਹਨਾਂ ਨੂੰ ਆਉਂਦਾ ਉਹ ਲਿਖ ਲਓ, ਅਗਲਾ ਸਬਕ ਦੇਈ ਜਾਓ। ਤੁਹਾਡੇ 'ਤੇ ਗੁਰੂ ਨਾਨਕ ਇੰਨਾ ਪ੍ਰਸੰਨ ਹੋਏਗਾ, ਗੁਰੂ ਨਾਨਕ ਕਹੇਗਾ ਆਹੋ ਹੀ ਤਾਂ ਮੈਂ ਮੰਗਦਾ ਸਾਂ, ਆਪ ਜਪੋ ਅਵਰੈ ਨਾਮ ਜਪਾ। ਇਹ ਸਿੱਖੀ ਤਾਂ ਫੈਲੇਗੀ। ਜਿੰਨੇ ਮਾਈ ਭਾਈ ਬੈਠੇ ਹੋ, ਇਹ ਕਦੀ ਮਨ 'ਚ ਨਾ ਲਿਆਇਓ ਕਿ ਸਿੱਖੀ ਦਾ ਪ੍ਰਚਾਰ ਰਾਗੀਆਂ ਦਾ ਹੀ ਕੰਮ ਹੈ। ਕਦੀ ਇਹ ਮਨ 'ਚ ਨਾ ਲਿਆਇਓ ਸਿੱਖੀ ਦਾ ਪ੍ਰਚਾਰ ਕਵੀਆਂ ਦਾ ਹੀ ਕੰਮ ਹੈ, ਸਿੱਖੀ ਦਾ ਪ੍ਰਚਾਰ ਢਾਡੀਆਂ ਦਾ ਹੀ ਕੰਮ ਹੈ, ਸਿੱਖੀ ਦਾ ਪ੍ਰਚਾਰ ਸੰਤਾਂ ਨੇ ਹੀ ਕਰਨਾ। ਇੱਕ ਇੱਕ ਸਿੱਖ ਨੇ ਪ੍ਰਚਾਰਕ ਬਣਨਾ, ਆਖੋ ਸਤਨਾਮ, ਦੇਖੋ ਫਿਰ ਸਿੱਖੀ ਕਿਵੇਂ ਫੈਲਦੀ। ਬਾਬਾ ਜੀ ਦਾ ਬਚਨ ਹੈ, ਬਾਣੀ ਪੈਸਾ ਗੰਠ ਅਤੇ ਬਾਣੀ ਕੰਠ। ਪੈਸਾ ਜੇਬ 'ਚ ਹੋਵੇ, ਜੋ ਮਰਜ਼ੀ ਬਾਜ਼ਾਰ 'ਚੋਂ ਲੈ ਲਓ, ਬਾਣੀ ਵੀ ਕੰਠ ਹੋਵੇ। ਇਹੋ ਜਿਹਾ ਸਮਾਂ ਬਣ ਗਿਆ, ਟਰੱਕ 'ਤੇ ਜਾ ਰਹੇ ਹੋ, ਯਾਤਰਾ ਜਾ ਰਹੇ ਹੋ, ਸਫ਼ਰ 'ਚ ਜਾ ਰਹੇ ਹੋ, ਗੁਟਕਾ ਹੈ ਹੀ ਨਹੀਂ ਪਰ ਅੰਦਰ ਵਸੀ ਪਈ ਰਹੇ ਰਾਸ ਸਾਹਿਬ, ਆਖੋ ਸਤਨਾਮ, ਬਾਣੀ ਕੰਠ ਹੈ। ਫਿਕਰ ਹੀ ਕੋਈ ਬਖਸ਼ੇ। ਮੈਂ ਉਹਨਾਂ ਸੰਸਥਾਵਾਂ ਨੂੰ ਦਾਸ ਗਰੀਬ ਮੁਬਾਰਕ ਦਿੰਦਾ। ਲੁਧਿਆਣੇ 'ਚ ਬ੍ਰਹਮਜੀਤ ਸਿੰਘ ਗੁਰਮੁਖ ਪਿਆਰੇ, ਉਹ ਲੁਧਿਆਣੇ 'ਚ ਇੱਕ ਸੰਸਥਾ ਖੋਲ੍ਹੀ ਉਹਨਾਂ ਨੇ, ਮੈਂ ਉਹਨਾਂ ਦੀ ਕਾਰਵਾਈ ਵੇਖ ਕੇ ਹੈਰਾਨ ਰਹਿ ਗਿਆ। ਉਹਨਾਂ ਨੇ ਕੀ ਸੰਸਥਾ ਖੋਲ੍ਹੀ, ਹਫ਼ਤੇ 'ਚ ਇੱਕ ਦਿਨ ਬੁਲਾਉਂਦੇ ਬੱਚਿਆਂ ਨੂੰ, ਅਤੇ ਉਤਸ਼ਾਹ ਵਾਸਤੇ ਕੀ ਕੀਤਾ, 500 ਰੁਪਈਆ ਇੱਕ ਬੱਚੇ ਨੂੰ ਮਿਲੇਗਾ ਭੱਟਾਂ ਦਾ, ਇੱਕ ਸਵਈਆ ਜੇ ਜ਼ਬਾਨੀ ਯਾਦ ਕਰੇ। ਹੱਕ ਸਤਨਾਮ, ਸੰਗਤ ਦਿੰਦੀ ਤਾਂ ਸੰਬੰਧ ਵੀ ਇਸ ਬੰਨੇ ਲਾ ਰਹੇ ਹੋ, ਧਨ ਭਾਗ ਬੱਚਿਆਂ ਦਾ ਭਵਿੱਖ ਬਣ ਰਿਹਾ, ਧਨ ਭਾਗ। ਉਹਨਾਂ ਨੇ ਸਾਧ ਸੰਗਤ ਸਿਲਸਿਲਾ ਚਲਾਇਆ ਸਾਡੇ ਅੰਮ੍ਰਿਤਸਰ ਆਏ ਹੋ, ਲੋਹਗੜ੍ਹ ਸਾਹਿਬ, ਗੁਰਦੁਆਰਾ ਲੋਹਗੜ੍ਹ ਸਾਹਿਬ 6ਵੇਂ ਪਾਤਸ਼ਾਹ ਦਾ, ਉੱਥੇ ਕੀ ਉੱਥੇ ਉਹਨਾਂ ਦੱਸਿਆ। ਉਹਨਾਂ ਦਾ ਜਥਾ ਬੈਠਾ ਸੀ ਸਟੇਜ 'ਤੇ, ਅਤੇ ਮੇਰਾ ਖਿਆਲ 30 ਬੱਚੇ ਅਤੇ 5-10 ਬੀਬੀਆਂ ਬੈਠੀਆਂ ਸੀ। ਆਏ ਸੀ ਉਹ ਕੋਈ 90 ਮੈਂਬਰ, ਬਾਕੀ ਸਾਰੇ ਥੱਲੇ ਪਾਏ। ਅਸੀਂ ਬੈਠੇ, ਸਾਨੂੰ ਨਹੀਂ ਪਤਾ, ਮੈਂ ਕਿਹਾ ਮਹਾਰਾਜ ਸਾਰੇ ਉੱਤੇ ਪਾਓ। ਕਹਿੰਦਾ ਜੀ ਸਾਡਾ ਅਸੂਲ ਹੈ, ਜਿਹਨੇ ਘੱਟ ਤੋਂ ਘੱਟ 5 ਸਵਈਏ ਭੱਟਾਂ ਦੇ ਯਾਦ ਕੀਤੇ ਸਟੇਜ 'ਤੇ ਉਹੀ ਬੈਠ ਸਕੇਗਾ। ਹੱਕ ਸਤਨਾਮ, ਇੱਕ ਕਹਿੰਦੇ ਜਿਹੜੇ ਥੱਲੇ ਭਾਏ ਨੇ ਅਜੇ ਇਹਨਾਂ ਕੋਲ ਇਹ ਕਿਰਪਾ ਨਹੀਂ, ਇਹਨਾਂ ਨੂੰ ਮਹਿਸੂਸ ਹੋਵੇ ਜਲਦੀ ਕਰੀਏ ਕੰਠ ਤਾਂ ਮਿਲਣੀ ਸਟੇਜ 'ਤੇ ਜਗ੍ਹਾ। ਅਤੇ ਕਹਿਣ ਲੱਗੇ ਜਿੰਨੇ ਬੱਚੇ ਨੇ ਅਸੀਂ ਉੱਥੇ ਆਪਣੀ ਸੁਸਾਇਟੀ ਨੇ ਸਿਸਟਮ ਬਣਾਇਆ ਕਿ ਇੱਕ ਸਵਈਆ ਯਾਦ ਕਰੇ ਬੱਚਾ 500 ਰੁਪਇਆਂ ਨੂੰ, ਹੁਣ ਕੋਈ ਉਹ ਗੱਲ ਨਹੀਂ ਕਿ ਕੋਈ ਪੈਸੇ ਦਾ ਭੁੱਖਾ, ਇੱਕ ਬੱਚੇ ਨੂੰ ਉਤਸ਼ਾਹ ਮਿਲਦਾ ਵੀ ਮੈਨੂੰ 500 ਰੁਪਇਆ ਮਿਲਣਾ, ਉਹ ਬਾਣੀ ਕੰਠ ਕਰਦਾ। ਇਹ ਜਿਤਨੇ ਆਪ ਜੀ ਬੈਠੇ ਹੋ, ਇਹ ਨਾ ਸਮਝਣਾ ਢਾਡੀਆਂ ਦਾ ਅਤੇ ਕਵੀਆਂ ਦਾ ਅਤੇ ਰਾਗੀਆਂ ਦਾ, ਸੰਤਾਂ ਮਹਾਂਪੁਰਸ਼ਾਂ ਦਾ, ਜਥੇਦਾਰਾਂ ਦਾ ਹੀ ਕੰਮ ਹੈ ਪ੍ਰਚਾਰ ਕਰਨਾ ਸਿੱਖੀ ਦਾ। ਤੁਸੀਂ ਇੱਕ ਇੱਕ ਨੇ ਪ੍ਰਚਾਰਕ ਬਣਨਾ, ਆਖੋ ਸਤਨਾਮ। ਫਿਰ ਵੇਖੋ ਸਿੱਖੀ ਕਿਵੇਂ ਘਰ ਘਰ ਪਹੁੰਚਦੀ। ਅੱਜ ਜਿਹੜਾ ਇਹ ਖੀਰਲਾ ਦੀਵਾਨ ਇਸ ਸਾਧ ਸੰਗਤ ਲੜੀ ਦਾ, ਉਸ ਤਰ੍ਹਾਂ ਤਾਂ ਕਦੀ ਖੀਰਲਾ ਦੀਵਾਨ ਨਾ ਹੋਵੇ, ਲੱਗਦਾ ਹੀ ਰਹਿਣ ਇਹ ਲੜੀ ਦਾ ਖੀਰਲਾ ਦੀਵਾਨ। ਅੱਜ ਇਸ ਪ੍ਰਚਾਰ ਦੀ ਬਹੁਤ ਲੋੜ ਹੈ। ਦਾਸ ਨੂੰ ਗੁਰੂ ਸਤਿਗੁਰੂ ਨੇ ਇਸ ਪਾਸੇ ਨੂੰ ਤੋਰ ਦਿੱਤਾ, ਦੂਜਾ ਪਰਉਪਕਾਰ ਆਪਣੇ ਬੱਚਿਆਂ ਦੇ ਭਵਿੱਖ ਦਾ, ਇਹਦੀ ਬਹੁਤ ਲੋੜ ਹੈ। ਅੱਜ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਸਿੰਘ ਸਾਹਿਬ ਨੇ, ਗਿਆਨੀ ਗੁਰਬਚਨ ਸਿੰਘ, ਤੁਸੀਂ ਦਰਸ਼ਨ ਵੀ ਕੀਤੇ ਹੋਣਗੇ, ਜਿਵੇਂ ਵੇਦਾਂਤੀ ਜੀ ਮੋਹਨ ਸਿੰਘ ਜੀ ਆ ਹੁਣ ਇੱਥੇ ਵੀ ਆਏ ਸੀ, ਗਿਆਨੀ ਪੂਰਨ ਸਿੰਘ ਜੀ ਜਥੇਦਾਰ, ਇਸ ਤਰ੍ਹਾਂ ਸਾਧ ਸਿੰਘ ਗਿਆਨੀ ਚਰਨ ਸਿੰਘ ਜੀ, ਉਹ ਗਿਆਨੀ ਗੁਰਬਚਨ ਸਿੰਘ ਜੀ ਨੇ ਸਿੰਘ ਸਾਹਿਬ, ਉਹ ਕਹਿਣ ਲੱਗੇ ਵੀ ਇੱਕ ਵਾਰੀ ਨਾ ਮੈਂ ਬੱਸ ਯਾਤਰਾ ਦੀ ਲੈ ਗਿਆ, ਉਹਦੇ ਵਿੱਚ ਕਹਿਣ ਲੱਗੇ ਇੱਕ ਸਰੀਰ ਨੂੰ ਬੇਨਤੀ ਕੀਤੀ, ਭਾਈ ਤੂੰ ਵੀ ਜਾਣਾ ਯਾਤਰਾ 'ਚ? ਕਹਿੰਦਾ ਜੀ ਮੈਂ ਚੱਲਾਂਗਾ, ਮੇਰੀ ਜਨਾਨੀ ਨੇ ਨਹੀਂ ਜਾਣਾ। ਕਹਿੰਦੇ ਮਨਾ ਭਾਈ ਦੋਵੇਂ ਜੀ ਜਾਣ। ਕਹਿੰਦਾ ਅੱਛਾ ਜੀ ਮੈਂ ਪੁੱਛ ਕੇ ਕੱਲ੍ਹ ਦੱਸਾਂਗਾ। ਉਹਨੇ ਘਰ ਵਾਲੀ ਨੂੰ ਪੁੱਛਿਆ ਕਿ ਗੁਰਦੁਆਰਿਆਂ ਦੀ ਯਾਤਰਾ ਜਾ ਰਹੀ ਹੈ ਅਤੇ ਤੂੰ ਵੀ ਪ੍ਰੋਗਰਾਮ ਬਣਾ। ਉਹ ਕਿਤੇ ਪਹੀਆ ਸੀ ਦੂਜਾ, ਆਹ ਕੋ ਸਤਨਾਮ, ਕਈ ਵਾਰੀ ਪਹੀਆ ਜੰਗਾਲਾ ਲੱਗਾ ਹੁੰਦਾ, ਅਰਦਾਸ ਕਰਿਓ। ਜਿੱਥੇ ਇੱਕ ਪਹੀਆ ਲੱਗਾ ਹੋਵੇ ਸਾਧਸੰਗ ਟਰੈਕਟਰ ਦਾ ਅਤੇ ਦੂਜਾ ਲੱਗਾ ਹੋਵੇ ਸਾਈਕਲ ਦਾ, ਬੜੀ ਔਖੀ ਜ਼ਿੰਦਗੀ ਜੇ ਆਪ ਸਤਨਾਮ। ਜੇ ਦੋਵੇਂ ਪਹੀਏ ਇੱਕੋ ਜਿਹੇ ਲੱਗੇ ਹੋਣ ਤਾਂ ਮਜ਼ਾ ਹੀ ਬੜਾ, ਆਨੰਦ ਹੀ ਬੜਾ। ਇੱਕ ਜਾਂਦਾ ਹੋਵੇ ਗੁਰੂ ਘਰ ਵੱਲ ਅਤੇ ਦੂਜਾ ਕਵੇ ਬੋਲ ਰਾਧਾ ਬੋਲ, ਆਪ ਸਤਨਾਮ, ਸੰਗਮ ਹੋ ਗਿਆ ਕਿ ਨਹੀਂ? ਜਿਵੇਂ ਪਹੀਏ ਇੱਕੋ ਜਿਹੇ ਲੱਗੇ ਹੋਣ ਤਾਂ ਮਜ਼ਾ ਹੀ ਬੜਾ, ਆਨੰਦ ਹੀ ਬੜਾ। ਇੱਕ ਜਾਂਦਾ ਹੋਵੇ ਗੁਰੂ ਘਰ ਵੱਲ ਅਤੇ ਦੂਜਾ ਕਵੇ ਬੋਲ ਰਾਧਾ ਬੋਲ, ਹੱਕ ਸਤਨਾਮ, ਸੰਗਮ ਹੋ ਗਿਆ ਕਿ ਨਹੀਂ? ਜੀ ਮੈਂ ਤਾਂ ਫਿਲਮ ਵੇਖਣੀ। ਬੜੀ ਜ਼ਿੰਦਗੀ ਔਖੀ ਹੁੰਦੀ ਜੀ, ਬੜੀ ਜ਼ਿੰਦਗੀ ਕਸ਼ਟਦਾਇਕ। ਮੇਰੇ ਖਿਆਲ 'ਚ ਕਿੰਨੀ ਜ਼ਿੰਦਗੀ ਦੀ ਘਾਲਣਾ ਉਹਨੂੰ ਪਹੀਏ ਨੂੰ ਤੋਰਨ 'ਤੇ ਲੱਗ ਜਾਂਦੀ ਹੈ। ਹੈਂਜੀ ਪਤਾ ਨਹੀਂ ਬਾਕੀ ਬਾਬੇ ਨਾਨਕ ਦੀ ਕੀ ਸ਼ਰਾਰਤ ਇਹ 60% ਪਹੀਏ ਇਹੋ ਜਿਹਾ ਹੀ ਲਾਉਂਦਾ, ਹੱਕ ਸਤਨਾਮ। ਕਿਤੇ ਘਰ ਵਾਲਾ ਬਹੁਤਾ ਜੁੜਿਆ ਤੇ ਜਨਾਨੀ ਉਹਨੂੰ ਦੇ ਦਿੱਤੀ ਦੂਜੇ ਬੰਨੇ ਵਾਲੀ, ਕਿਤੇ ਜਨਾਨੀ ਬਹੁਤੀ ਜੁੜੀ ਤੇ ਘਰ ਵਾਲਾ ਦੇ ਦਿੱਤਾ ਪਿਛਾਂਹ ਨੂੰ ਖਿੱਚਣ ਵਾਲਾ। ਮੈਂ ਕਿਹਾ ਬਾਬੇ ਨਾਨਕ ਦੀ ਕੋਈ ਚਾਲ ਹੈ ਵੀ ਜੇ ਘਰ ਵਾਲੀ ਜੁੜੀ ਹੈ ਤੇ ਇਹ ਦੇ ਦਿੱਤਾ ਦੂਜਾ ਹੋ ਜਾ ਤੇ ਬਈ ਇਹਨੂੰ ਧੱਕ ਧੱਕ ਕੇ ਲੈ ਤੇ ਜਾਊ, ਤੇ ਜੇ ਘਰ ਵਾਲਾ ਜੁੜਿਆ ਤੇ ਉਹ ਥੋੜੀ ਪਿੱਛੇ ਤੇ ਉਹ ਤਾਂ ਬਾਬੇ ਨਾਨਕ ਦੀ ਵੀ ਇਹਦੀ ਆਪੇ ਖਿੱਚ ਖਿੱਚ ਖੜੂ। ਇਹ ਵੀ ਉਹਨੇ ਸਿਸਟਮ ਬਣਾਇਆ ਕੋਈ, ਹੱਕ ਸਤਨਾਮ। ਤੇ ਕਿਤੇ ਕਿਤੇ ਜਿੱਥੇ ਪਿਛਲੇ ਜਨਮ ਦੀ ਕਮਾਈ ਤੇ ਜਪ ਤਪ ਹੋਵੇ ਉੱਥੇ ਦੋਵੇਂ ਜੋੜੀਆਂ ਇੱਕੋ ਜਿਹੀਆਂ ਰਲਦੀਆਂ, ਹੱਕ ਸਤਨਾਮ। ਉੱਥੇ ਉਹ ਬਹੁਤ ਸ਼ਾਂਤੀ ਹੁੰਦੀ ਹੈ, ਬੜਾ ਆਨੰਦ ਹੁੰਦਾ, ਬੜਾ ਸਹਿਜ ਹੁੰਦਾ। ਉਹ ਕਹਿਣ ਲੱਗਾ ਜੀ ਮੈਂ ਕੱਲ੍ਹ ਪੁੱਛ ਕੇ ਦੱਸਾਂਗਾ। ਜਦੋਂ ਉਹਨੇ ਆਪਣੀ ਘਰ ਵਾਲੀ ਨੂੰ ਪੁੱਛਿਆ ਵੀ ਇਸ ਤਰ੍ਹਾਂ ਸਿੰਘ ਸਾਹਿਬ ਯਾਤਰਾ ਖੜ੍ਹਦੇ ਤੇ ਤੈਂ ਵੀ, ਉਹ ਕਹਿਣ ਲੱਗੀ ਵਿਹਲੇ ਕੰਮਾਂ ਲਈ ਤੂੰ ਜੂਵੇਂ, ਹੱਕ ਸਤਨਾਮ। ਮੈਨੂੰ ਯਾਤਰਾ ਦਾ ਟਾਈਮ ਹੈ ਗੁਰਦੁਆਰਿਆਂ ਦਾ, ਹੱਦ ਹੋ ਗਈ, ਮੇਰੇ ਨਾਲ ਤਾਂ ਗੱਲ ਕਰ ਜੇ ਕਿਤੇ ਜਾਣਾ ਮੈਂ, ਆਪੇ ਕਿੰਨੇ ਕੁ ਮਨਾਉਣ ਕਿਤੇ ਹੋਰ ਕਿਸੇ ਬੰਨੇ, ਆਹ ਵਿਹਲੇ ਕੰਮ। ਉਹ ਅੱਗੋਂ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਨਹੀਂ ਜਾਣਾ ਤੇ ਫਿਰ ਮੈਂ ਆਪਣੇ ਬੱਚੇ ਨੂੰ ਲੈ ਜਾਂਦਾ ਨਾਲ, ਆਏ ਨੂੰ ਲੈ ਜਾ। ਉਹ ਸਿੰਘ ਸਾਹਿਬ ਨੇ ਬਚਨ ਸੁਣਾਇਆ ਭਰੀ ਸੰਗਤ 'ਚ, ਕਹਿੰਦੇ ਉਹ ਪਿਓ ਤੇ ਪੁੱਤਰ ਤੇ ਪੁੱਤਰ ਦੀ ਉਮਰ ਕੋਈ ਸਾਰੀ, ਕੇਵਲ ਸਾਧ ਸੰਗਤ ਆ 9-10 ਸਾਲ। ਕਹਿੰਦੇ ਅਸੀਂ ਗੁਰਦੁਆਰਾ ਸ਼ਿਕਾਰ ਘਾਟ ਗਏ ਤੇ ਉੱਥੇ ਨਾ ਤਸਵੀਰਾਂ ਲੱਗੀਆਂ ਜੀ, ਅਜਾਇਬ ਘਰ ਬਣੇ ਹੁੰਦੇ ਨੇ ਕਈ ਗੁਰਦੁਆਰੇ, ਤੇ ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ, ਤੇ ਉਹ ਜਿਹੜਾ ਪਿਤਾ ਨਾ ਆਪਣੇ ਬੱਚੇ ਨੂੰ ਤਸਵੀਰ ਵਿਖਾਵੇ ਪਿਆ, ਬੇਟੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ, ਇਹ ਸਾਡੇ 10ਵੇਂ ਪਾਤਸ਼ਾਹ ਨੇ, ਇਹ ਸਾਡੇ 10ਵੇਂ ਗੁਰੂ ਨਾਨਕ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਬੱਚਾ ਵੇਖਦਾ ਰਿਹਾ ਤਸਵੀਰ ਵੱਲ ਤੇ ਵੇਖ ਵੇਖ ਕੇ ਬੱਚਾ ਪਤਾ ਕੀ ਜਵਾਬ ਦਿੰਦਾ, ਕਹਿੰਦਾ ਪਾਪਾ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਜੋੜਾ ਪਾਇਆ ਹੋਇਆ ਨਾ, ਇਹੋ ਜਿਹਾ ਜੋੜਾ ਮੈਂ ਟੈਲੀਵਿਜ਼ਨ 'ਚ ਵੇਖਿਆ, ਗੁੱਗੂ ਗਿੱਲ ਨੇ ਵੀ ਪਾਇਆ ਸੀ, ਹੱਕ ਸਤਨਾਮ। ਉਹ ਜਦੋਂ ਮੈਂ ਗੱਲ ਸੁਣੀ ਮੈਂ ਕਿਹਾ ਗੁੱਗੂ ਗਿੱਲ ਕੌਣ ਹੋਣਾ, ਫਿਰ ਬਾਅਦ 'ਚ ਪਤਾ ਲੱਗਾ ਐਕਟਰ ਹੈ ਗੁੱਗੂ ਗਿੱਲ। ਉਹ ਗਿਆਨੀ ਗੁਰਭਜਨ ਸਿੰਘ ਕਹਿੰਦੇ ਮੈਂ ਉਸ ਨੇ ਇੰਨਾ ਹੈਰਾਨ ਰਹਿ ਗਿਆ ਕਿ ਇੱਕ ਕਲਗੀਧਰ ਦੀ ਤਸਵੀਰ 'ਚੋਂ ਬੱਚਾ ਕਲਗੀਧਰ ਦੇ ਦਰਸ਼ਨ ਨਹੀਂ ਕਰ ਰਿਹਾ, ਮਹਾਰਾਜ ਦਾ ਜੋੜਾ ਵੇਖ ਕੇ ਉਹਨੂੰ ਵੀ ਐਕਟਰ ਦੇ ਜੋੜੇ ਨਾਲ ਮੇਲ ਰਿਹਾ, ਇਹ ਬੱਚਾ ਆਪਣੇ ਮਾਂ ਦੀ ਅਗਿਆਨਤਾ ਕਰਕੇ ਕਿੰਨਾ ਫਿਲਮਾਂ ਵਿੱਚ ਜੁੜਿਆ ਹੋਇਆ ਹੈ। ਆਕੋ ਸਤਨਾਮ, ਇੱਕ ਛੋਟੀ ਜਿਹੀ ਉਮਰ ਵਿੱਚ ਇਹਨੂੰ ਇੱਕ ਐਕਟਰ ਦੇ ਜੋੜੇ ਦੀ ਇੰਨੀ ਪਛਾਣ, ਕਿੰਨੀ ਘਾਟ ਸਿੱਖੀ ਦੀ। ਇਹੋ ਜਿਹੇ ਘਰ ਵਿੱਚ ਸਮਝ ਲੈਣਾ ਕਿ ਉਹ ਮਾਤਾ ਉਹ ਪਿਤਾ ਆਪਣੇ ਬੱਚੇ 'ਤੇ ਦੂਜਾ ਪਰਉਪਕਾਰ ਨਹੀਂ ਕਰ ਰਹੇ, ਹੱਕ ਸਤਨਾਮ, ਨਹੀਂ ਕਰ ਰਹੇ। ਕੋਈ ਇਹੋ ਜਿਹਾ ਘਰ ਲਿਆਂਦਾ ਹੀ ਨਹੀਂ ਸਰੀਰ ਜਿਹੜਾ ਉਹਨੂੰ ਬਾਣੀ ਕੰਠ ਕਰਾਵੇ, ਕੋਈ 10ਵੇਂ ਪਾਤਸ਼ਾਹ 10 ਪਾਤਸ਼ਾਹੀਆਂ ਦੇ ਨਾਂ, ਕੋਈ 4 ਸਾਹਿਬਜ਼ਾਦਿਆਂ ਨਾਂ, 5 ਪਿਆਰਿਆਂ ਦੇ ਨਾਂ, ਕੁਝ ਹੋਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿੱਖੀ ਦੀਆਂ ਸਿਖਾਵੇ। ਇਸ ਪਰਿਵਾਰ ਨੇ ਆਪਣੇ ਬੱਚਿਆਂ 'ਤੇ ਇਹ ਪਰਉਪਕਾਰ ਨਹੀਂ ਕੀਤਾ। ਇਹ ਗਿਆਨੀ ਗੁਰਬਚਨ ਸਿੰਘ ਸਿੰਘ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਨੇ ਇਹਦੇ ਉਲਟ ਬਚਨ ਸੁਣਾਇਆ, ਕਿਉਂਕਿ ਦਾਸ ਦਾ ਕੀਰਤਨ ਸੀ, ਉਹਨਾਂ ਦੀ ਵਿਚਾਰ ਸੀ ਅਤੇ ਬੱਚੇ ਦਾ ਜਨਮਦਿਨ ਮਨਾ ਰਹੇ ਸੀ, ਕੁਦਰਤੀ ਇਹ ਸਿਲਸਿਲਾ ਤੁਰ ਪਿਆ। ਇਹਨਾਂ ਉਹਨਾਂ ਨੇ ਇਹਦੇ ਉਲਟ ਬਚਨ ਸੁਣਾਇਆ, ਕਹਿਣ ਲੱਗੇ ਚੌਂਕ ਬਾਬਾ ਭੋੜੀ ਇਲਾਕੇ ਵਿੱਚ ਮੈਂ ਇੱਕ ਦੇ ਘਰ ਗਿਆ, ਜਦੋਂ ਆਉਣ ਲੱਗਾ ਤਾਂ ਉਹ ਬੀਬੀ ਨੇ ਆਖਿਆ, ਸਿੰਘ ਸਾਹਿਬ ਤੁਸੀਂ 2 ਮਿੰਟ ਲੇਟ ਜ਼ਰੂਰ ਹੋ ਜਾਓਗੇ, ਪਰ ਬੇਨਤੀ ਹੈ ਵੀ ਆਹ ਸਾਡੇ ਬੱਚੇ ਕੋਲੋਂ ਚੌਪਾਈ ਸਾਹਿਬ ਦਾ ਪਾਠ ਜ਼ਬਾਨੀ ਸੁਣ ਲਓ। ਕਹਿੰਦੇ ਉਹ 2-3 ਬੱਚੇ ਖੜ੍ਹੇ ਸੀ ਅਤੇ ਮੈਂ ਕਿਹਾ ਵੀ ਕਿੰਨੇ ਸੁਣਾਉਣਾ। ਕਹਿੰਦੇ ਮੈਂ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਉਹਨਾਂ ਨੇ ਉਂਗਲ ਕੀਤੀ ਨਾ ਜਿਸ ਬੱਚੇ ਵੱਲ, ਅਤੇ ਉਹ ਬੱਚੇ ਦੀ ਉਮਰ ਕੇਵਲ ਸਾਧ ਸੰਗਤ 2.5 ਸਾਲ, ਹੱਕ ਸਤਨਾਮ। ਕਹਿੰਦੇ ਜੀ ਇਹਨੇ ਸੁਣਾਉਣਾ। ਕਹਿੰਦੇ ਮੈਂ ਹੈਰਾਨ ਰਹਿ ਗਿਆ ਕਿ 2.5 ਸਾਲ ਦਾ ਬੱਚਾ, 3 ਸਾਲ ਦਾ ਤਾਂ ਪੂਰੀ ਤਰ੍ਹਾਂ ਬੋਲਣਾ ਵੀ ਸਿੱਖਦਾ, ਇਹ ਚੌਪਾਈ ਸਾਹਿਬ ਸੁਣਾਏਗਾ। ਹਾਂ ਮਹਾਰਾਜ, ਇਹਨੇ ਯਾਦ ਕੀਤੀ, ਕਹਿਣ ਲੱਗੇ ਉਸ ਬੱਚੇ ਨੇ ਸਾਧ ਸੰਗਤ ਪੂਰੀ ਚੌਪਾਈ ਸਾਹਿਬ ਜਦੋਂ ਜ਼ਬਾਨੀ ਸੁਣਾਈ ਤਾਂ ਮੇਰੇ ਮਨ ਵਿੱਚ ਸਿੰਘ ਸਾਹਿਬ ਕਹਿੰਦੇ ਕੀ ਖਿਆਲ ਆਇਆ, ਇਹ ਬੱਚੇ ਦਾ ਉਦਮ ਨਹੀਂ, ਇਹਦੇ ਮਾਂ ਬਾਪ ਨੇ ਇਹ ਦੂਜਾ ਪਰਉਪਕਾਰ ਕੀਤਾ ਆਪਣੇ ਬੱਚੇ 'ਤੇ। ਆਹ ਸਤਨਾਮ, ਬੱਚੇ ਨੂੰ ਕੰਠ ਕਰਾਈ ਜਾਵੇ ਚੌਪਾਈ ਸਾਹਿਬ। ਵੇਖੋ 3 ਸਾਲ ਦਾ ਬੱਚਾ, ਚੌਪਾਈ ਸਾਹਿਬ ਜ਼ਬਾਨੀ ਆ। ਅੱਜ ਜਿੰਨੇ ਵੀ ਆਪ ਗੁਰਮੁਖ ਬੈਠੇ ਹੋ, ਦੂਸਰਾ ਪਰਉਪਕਾਰ ਜੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਸੋਚੋ ਕਿ ਦੂਸਰਾ ਪਰਉਪਕਾਰ ਅਸੀਂ ਅਜੇ ਕੀਤਾ ਕਿ ਨਹੀਂ ਕੀਤਾ, ਜ਼ਰੂਰ ਸੋਚਿਓ। ਇਹ ਵੀ ਕਰਨਾ ਬਹੁਤ ਲੋੜ ਹੈ। ਸਾਡੇ ਉੱਥੇ ਇੱਕ ਆਨੰਦ ਐਵਨਿਊ ਹੈ, ਦਾਸ ਆਨੰਦ ਐਵਨਿਊ ਗਿਆ, 5 ਮਿੰਟ ਬੈਠੇ ਅਤੇ ਉਹ ਬੀਬੀ ਕਹਿਣ ਲੱਗੀ, ਸਾਡੇ ਬੱਚੇ ਨੂੰ 17 ਪੌੜੀਆਂ ਜਪਜੀ ਸਾਹਿਬ ਦੀਆਂ ਜ਼ਬਾਨੀ ਯਾਦ ਨੇ। ਇਹ ਬੀਬੀ ਉਹ ਇੱਕ ਜੁਗਤੀ ਜੇ ਇਸ ਗੱਲ ਵਿੱਚ ਲੈ ਲੈਣਾ ਗੁਰਮੁਖ, ਤੁਸੀਂ ਵੀ ਕਹਿਣ ਲੱਗੀ ਸਾਡੇ ਬੱਚੇ ਨੂੰ 17 ਪੌੜੀਆਂ ਜਪਜੀ ਸਾਹਿਬ ਦੀਆਂ ਜ਼ਬਾਨੀ ਯਾਦ ਨੇ। ਮੈਂ ਕਿਹਾ ਵੀ ਕਾਹਲੀ ਬੜੀ ਹੈ। ਕਹਿੰਦੇ ਜੀ ਸੁਣ ਲਓ ਇਹਦਾ ਉਤਸ਼ਾਹ। ਮੈਂ ਸੋਚਿਆ ਵੀ ਇਹ ਵਪਾਰ ਹੀ ਇਹੋ ਹੈ, ਇਹ ਸਾਡੇ ਸੁਣਨ ਨਾਲ ਹੀ ਉਤਸ਼ਾਹ ਵੱਧਦਾ, ਤਾਂ ਕੋਈ ਨਹੀਂ 10 ਮਿੰਟ ਲੇਟ ਸਹੀ। ਸੁਣਾ ਭਾਈ, ਜਦੋਂ ਉਹਨੇ ਸੁਣਾਈਆਂ ਨਾ ਜੀ 17 ਪੌੜੀਆਂ ਜਪਜੀ ਸਾਹਿਬ, ਬੱਚੇ ਦੇ ਅਗਲੇ ਲਫ਼ਜ਼ ਜਿਹੜੇ ਨਾ ਉਹ ਮੈਂ ਤੁਹਾਨੂੰ ਸੁਣਾਉਣੇ ਚਾਹੁੰਦਾ ਵਾਂ, ਤੁਹਾਨੂੰ ਕੁਝ ਮਿਲੇਗਾ, ਆਪ ਜੀ ਨੂੰ ਵੀ ਗੁਰੂ। ਜਦੋਂ 17 ਪੌੜੀਆਂ ਸੁਣਾਈਆਂ, ਮੈਂ ਕਿਹਾ ਵੀ ਸ਼ਾਬਾਸ਼ ਹੈ, ਅਤੇ ਬੱਚੇ ਦੇ ਮੂੰਹ 'ਚ ਪਤਾ ਕੀ ਸੀ? ਕਹਿੰਦਾ ਤੁਸੀਂ ਅਗਲੀ ਵਾਰੀ ਆਓਗੇ ਮੈਂ ਤੁਹਾਨੂੰ 5 ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਵਾਂਗਾ ਜ਼ਬਾਨੀ। ਮੇਰੀ ਮੰਮੀ ਨੇ ਕਿਹਾ ਜਿੱਦਣ ਤੈਨੂੰ 5 ਪੌੜੀਆਂ ਯਾਦ ਹੋ ਗਈਆਂ ਤੈਨੂੰ ਸਾਈਕਲ ਲੈ ਕੇ ਦੇਵਾਂਗੇ, ਹੱਕ ਸਤਨਾਮ। ਹੁਣ ਵੇਖ ਲਓ ਇਹ 'ਚੋਂ ਕੋਈ ਨੋਟ ਕਰਿਓ ਕਿ ਜੇ ਤੁਸੀਂ ਬੀਬੀਓ ਆਪਣੇ ਬੱਚੇ ਨੂੰ ਕੋਈ ਦੁਨਿਆਵੀ ਲਾਲਚ ਦੇ ਕੇ ਵੀ ਬਾਣੀ ਕੰਠ ਕਰਵਾ ਸਕਦੇ ਹੋ, ਗੁਰੂ ਘਰ ਨਾਲ ਜੋੜ ਸਕਦੇ ਹੋ, ਤਾਂ ਵੀ ਕੋਈ ਗੁਨਾਹ ਨਹੀਂ ਜੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹੋ, ਵਿੱਚ ਫਰੀਦ ਵੀ ਬੈਠਾ ਜੇ, ਕਦੀ ਫਰੀਦ ਸਾਹਿਬ ਨੂੰ ਪੁੱਛੋ ਐਡੀ ਵੱਡੀ ਜਗ੍ਹਾ 'ਤੇ ਕਿੱਥੋਂ ਬਹਿ ਗਏ ਮਹਾਰਾਜ? ਅਤੇ ਫਰੀਦ ਕਹੇਗਾ ਮੈਨੂੰ ਨਮਸਕਾਰ ਕਰਨ ਤੋਂ ਪਹਿਲਾਂ ਮੇਰੀ ਮਾਂ ਨੂੰ ਕਰ, ਅੱਕ ਸਤਨਾਮ। ਜਿਹਨੇ ਦੂਜਾ ਪਰਉਪਕਾਰ ਮੇਰੇ 'ਤੇ ਕੀਤਾ, ਮੈਨੂੰ ਕੀ ਪਤਾ ਰੱਬ ਕੀ ਹੈ ਅਤੇ ਨਮਾਜ਼ ਕੀ ਹੈ? ਇਹ ਤਾਂ ਮੈਨੂੰ ਮਾਂ ਕਹਿੰਦੀ ਸੀ ਨਮਾਜ਼ ਪੜ੍ਹ, ਮਾਂ ਮੈਂ ਖੇਡਣ ਜਾਣਾ ਨਮਾਜ਼ ਪੜ੍ਹ, ਨਹੀਂ ਪੁੱਤਰ ਨਮਾਜ਼ ਪੜ੍ਹ, ਰੱਬ ਸ਼ੱਕਰ ਦੀ ਪੁੜੀ ਦਿੰਦਾ, ਅੱਕ ਸਤਨਾਮ। ਦੁਨਿਆਵੀ ਲਾਲਚ, ਹੁਣ ਉਹਨੇ ਨਮਾਜ਼ ਪੜ੍ਹਨੀ, ਮਾਂ ਨੇ ਚੌਂਕੀ ਥੱਲੇ ਸ਼ੱਕਰ ਦੀ ਪੁੜੀ ਰੱਖ ਦੇਣੀ, ਜੋ ਨਮਾਜ਼ ਖਤਮ ਹੋਣੀ ਪੁੜੀ ਨਿਕਲਣੀ। ਮਾਤਾ ਇਹ ਪੁੜੀ ਕਿੱਥੋਂ? ਬੇਟੇ ਤੂੰ ਜਦੋਂ ਨਮਾਜ਼ ਪੜ੍ਹਨਾ ਤਾਂ ਅੱਲਾ ਪੁੜੀ ਰੱਖਦਾ, ਅੱਕ ਸਤਨਾਮ, ਉਹ ਦਿੰਦਾ ਜਿਹੜੇ ਨਮਾਜ਼ ਪੜ੍ਹਨ ਨਾ ਉਹਨਾਂ ਨੂੰ ਉਹ ਦਿੰਦਾ। ਮਾਂ ਜੇ ਅੱਲਾ ਸ਼ੱਕਰ ਦੀ ਪੁੜੀ ਦਿੰਦਾ ਫਿਰ ਮੈਂ ਰੋਜ਼ ਪੜ੍ਹਾਂਗਾ। ਲਾਲਚ, ਦੁਨਿਆਵੀ ਲਾਲਚ। ਅਤੇ ਪੜ੍ਹੋ ਇਤਿਹਾਸ ਫਰੀਦ ਦਾ, ਸ਼ੱਕਰ ਦੀ ਪੁੜੀ ਦੇ ਲਾਲਚ ਵਿੱਚ ਨਮਾਜ਼ ਪੜ੍ਹਦੇ ਰਹੇ, ਇੱਕ ਦਿਨ ਇਹੋ ਜਿਹਾ ਆਇਆ ਕਿ ਨਮਾਜ਼ ਪੜ੍ਹਦੇ ਪੜ੍ਹਦੇ ਜੁੜ ਗਏ, ਰਸ ਆ ਗਿਆ ਉਧਰੋਂ, ਕਲਾ ਵਰਤੀ, ਮਾਂ ਕਿਤੇ ਕੰਮੇ ਲੱਗੀ, ਇੱਧਰ ਨਮਾਜ਼ ਖਤਮ ਹੋ ਗਈ, ਮਾਂ ਅਜੇ ਪੁੜੀ ਹੱਥ 'ਚ ਦੌੜੀ ਆ ਰਹੀ, ਅੱਜ ਪੁੱਤਰ ਦਾ ਸਿਦਕ ਟੁੱਟ ਜਾਏਗਾ, ਅੱਜ ਪੁੜੀ ਚੌਂਕੀ ਥੱਲੋਂ ਨਿਕਲਣੀ ਨਹੀਂ। ਹੁਣ ਪੁੜੀ ਹੱਥ 'ਚ ਅਤੇ ਅੱਖਾਂ ਖੁੱਲ ਗਈਆਂ ਫਰੀਦ ਦੀਆਂ, ਨਮਾਜ਼ ਖਤਮ ਹੈ। ਮਾਤਾ ਕਹਿੰਦੀ ਪੁੱਤਰ ਅੱਜ ਤੈਨੂੰ ਸ਼ੱਕਰ ਨਹੀਂ ਮਿਲੀ ਹੋਏਗੀ। ਫਰੀਦ ਕਹਿੰਦੇ ਮਾਤਾ ਹੁਣ ਇਹ ਸ਼ੱਕਰ ਦੀ ਲੋੜ ਹੀ ਨਹੀਂ, ਹੱਕ ਸਤਨਾਮ, ਅੱਜ ਨਮਾਜ਼ 'ਚੋਂ ਉਹ ਸਵਾਦ ਆ ਗਿਆ। ਇੱਕ ਸਲੋਕ ਹੈ ਫਰੀਦ ਸਾਹਿਬ ਦਾ ਉਸ ਸਮੇਂ ਦਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ,
ਦੁੱਧ ਸਭੇ ਵਸਤੂਆਂ ਮਿੱਠੀਆਂ ਤੇ ਰੱਬ ਨਾ ਪੁੱਜਣ ਦੁੱਧ ਹੱਕ ਸਤਨਾਮ।
ਮਾਤਾ ਅੱਜ ਨਮਾਜ਼ ਚੋਂ ਇੰਨਾ ਰਸ ਆਇਆ, ਉਹਨੇ ਸ਼ੱਕਰ ਦੀ ਲੋੜ ਨਹੀਂ। ਹੁਣ ਸਾਰੇ ਇਸ਼ਾਰਾ ਲਇਓ, ਅੱਜ ਫਰੀਦ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਕਿਹਦੇ ਸਦਕੇ ਮਾਂ ਨੇ ਦੁਨਿਆਵੀ ਲਾਲਚ ਦੇ ਕੇ ਸਾਧ ਸੰਗਤ ਕਿੱਥੇ ਪਹੁੰਚਾ ਤਾ?
ਹੱਕ ਸਤਨਾਮ।
ਜਿੰਨੀਆਂ ਮਾਵਾਂ ਅਤੇ ਪਿਤਾ ਇੱਥੇ ਬੈਠੇ ਹੋ, ਦੂਜਾ ਪਰਉਪਕਾਰ ਕਰਨਾ, ਆਪਣੇ ਬੱਚਿਆਂ ਦੇ ਸੰਸਕਾਰਾਂ ਦਾ ਧਿਆਨ ਰੱਖਣਾ, ਜੇ ਬੱਚੇ ਨੂੰ ਕੋਈ ਦੁਨਿਆਵੀ ਲਾਲਚ ਦੇ ਕੇ ਵੀ ਬੱਚੇ ਦੀ ਉਮਰ ਸਾਈਕਲ ਵਾਲੀ ਤਾਂ ਉਹਨੂੰ ਕਹੋ ਸਾਈਕਲ ਲੈ ਕੇ ਦਿਆਂਗੇ, ਇੰਨੀਆਂ ਪੌੜੀਆਂ ਯਾਦ ਕਰ, ਉਹ ਸਾਈਕਲ ਦੇ ਲਾਲਚ ਜੇ ਯਾਦ ਕਰ ਰਿਹਾ ਤਾਂ ਵੀ ਮੁਬਾਰਕ ਹੈ। ਹੱਕ ਸਤਨਾਮ। ਥੋੜ੍ਹਾ ਜਿਹਾ ਹੋਰ ਵੱਡਾ ਹੋ ਗਿਆ, ਤੁਹਾਡੇ ਘਰ ਸਮਰੱਥਾ ਹੈ। ਅੱਛਾ, ਤੈਨੂੰ ਹੁਣ ਮੋਪਟ ਤਾਂ ਲੈ ਕੇ ਦੇਣੀ ਜੇ ਤੈਨੂੰ ਆਹ ਚੀਜ਼ ਜ਼ਬਾਨੀ ਕੰਠ ਹੋਈ, ਉਹ ਮੋਪਟ ਦੇ ਲਾਲਚ ਪਿੱਛੇ ਬਾਣੀ ਜ਼ਬਾਨੀ ਕੰਠ ਕਰ ਰਿਹਾ ਤੇ ਤਾਂ ਵੀ ਮੁਬਾਰਕ ਕੇ, ਗੱਜ ਕੇ ਆਖੋ ਸਤਨਾਮ। ਪੂਤਾ ਮਾਤਾ ਕੀ ਨਿਮਖ ਨਾ ਬਿਸਰੋ, ਤੁਮ ਕੋ ਹਰ ਹਰ ਸਦਾ ਭਜੋ। ਇਹ ਸਾਧ ਸੰਗਤ ਦੂਸਰਾ ਪਰਉਪਕਾਰ ਹੈ, ਆਪਣੇ ਬੱਚਿਆਂ ਦੇ ਭਵਿੱਖ ਦਾ ਧਿਆਨ ਰੱਖਣਾ, ਤੇ ਇਸੇ ਤਰ੍ਹਾਂ ਪਰਉਪਕਾਰ ਦੀਆਂ ਅਗਾਂਹ ਜਿਹੜੀਆਂ ਵਿਚਾਰਾਂ ਤੁਰੀਆਂ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਹ ਦੋਵੇਂ ਪਰਉਪਕਾਰ ਆਪਣੀ ਝੋਲੀ 'ਚ ਪਾਉਣੇ, ਹਾਜ਼ਰੀਆਂ ਇੰਨੀਆਂ ਪ੍ਰਵਾਨ ਕਰਨੀਆਂ। ਅਤੇ ਜਦੋਂ ਸਾਨੂੰ ਇਹ ਬ੍ਰਹਮਜੀਤ ਸਿੰਘ ਜੀ ਨੇ ਟੈਲੀਫੋਨ 'ਤੇ ਬੁੱਕ ਕੀਤਾ ਹੈ ਨਾ, ਅਤੇ ਕਹਿੰਦੇ ਭੇਟਾ ਕੀ ਲਓਗੇ? ਹੱਕ ਸਤਨਾਮ ਹੈ ਜੀ। ਮੈਂ ਕਿਹਾ ਭੇਟਾ ਤਾਂ ਸਟੇਜ 'ਤੇ ਹੀ ਦੱਸਾਂਗੇ, ਉੱਥੇ ਬੇਨਤੀ ਕਰਾਂਗੇ। ਇਹ ਹੁਣ ਇਸ ਲੜੀ ਦਾ ਅਖੀਰਲਾ ਦੀਵਾਨ ਹੈ। ਇਹਨਾਂ ਗੁਰਮੁਖਾਂ ਦੀ ਕੁਰਬਾਨੀ ਅਤੇ ਉਪਰਾਲਿਆਂ ਨੂੰ ਨਮਸਕਾਰ ਹੈ। ਸਾਨੂੰ ਗਰੀਬਾਂ ਨੂੰ ਇਹਨਾਂ ਸਦਕੇ ਤੁਹਾਡੇ ਦਰਸ਼ਨ ਨਸੀਬ ਹੋਏ ਨੇ। ਬਾਹਾਂ ਖੜੀਆਂ ਕਰਕੇ ਕਿਸੇ ਵੀ ਮਾਈ ਭਾਈ ਨੇ ਰਹਿਣਾ ਨਹੀਂ। ਅਸੀਂ ਤੁਹਾਨੂੰ ਇਹ ਨਹੀਂ ਸਬੂਤ ਮੰਗਦੇ, ਭੇਟਾਂ ਮੰਗਦੇ, ਕਿਉਂਕਿ ਅੱਜ ਕੱਲ੍ਹ ਬੜਾ ਬੁਰਾ ਹਾਲ ਹੋ ਗਿਆ, ਬੜਾ ਮਹਿੰਗਾ ਕਰਤਾ ਕੀਰਤਨ, 11-13 ਤੋਂ ਘੱਟ ਕੋਈ ਗੱਲ ਹੀ ਨਹੀਂ ਕਰਦਾ ਅੱਜ ਕੱਲ੍ਹ। ਹੱਕ ਸਤਨਾਮ ਹੈ ਜੀ। ਬਹੁਤ ਸਿੱਖ ਕੌਮ ਦਾ ਪੈਸਾ, ਵਾਹਿਗੁਰੂ ਮਿਹਰ ਕਰੇ, ਚਲੋ ਭੇਟਾ ਵੀ ਇੰਨੀ ਲੈ ਲੈ। ਮੈਂ ਤਾਂ ਕਈ ਵਾਰੀ ਉਹਨਾਂ ਨੂੰ ਕਹਿੰਦਾ ਵੀ ਯਾਰ ਤੁਸੀਂ 2-3 ਪ੍ਰੋਗਰਾਮ 'ਚ 11-11 ਹਜ਼ਾਰ ਲੈ ਲਓ ਅਤੇ ਘਰ ਦਾ ਕੰਮ ਤਾਂ ਚੱਲ ਪਿਆ, ਬਾਕੀ ਜਿੰਨੇ ਕਰਦੇ ਹੋ ਕੋਈ ਸੰਸਥਾ ਖੋਲ੍ਹ ਦਿਓ ਭਲੇ ਦੀ। ਸਮਝ ਨਹੀਂ ਕਿਹਾ, ਜਦੋਂ ਇਸ ਤੋਂ ਉੱਤੇ ਘੋਰ ਛਾਲ ਵੱਜਦੀ ਤਾਂ ਮਨ ਦੁਖਦਾ। ਇੱਕ ਤਾਂ ਵੀ ਭੇਟਾਂ ਜ਼ਿਆਦਾ ਮਹਿੰਗੀ, ਚਲੋ ਜਿਵੇਂ ਵੀ, ਇਸ ਤੋਂ ਉੱਤੇ ਘੋਰ ਛਾਲ ਵੱਜਦੀ ਹੈ, ਸੰਗਤ ਵੱਧ ਜਾਂਦੀ ਹੈ, ਰਸ ਵੱਧ ਜਾਂਦਾ, ਅਤੇ ਜਿਹੜੇ ਪ੍ਰਬੰਧਕ ਮੁਖੀ ਹੁੰਦੇ ਉਹ ਕਹਿੰਦੇ ਵੀ ਸੰਗਤ ਕਹਿ ਰਹੀ ਹੈ ਇੱਕ ਸ਼ਬਦ ਹੋਰ, ਅਤੇ ਉਹ ਉੱਥੋਂ ਸਟੇਜ ਤੋਂ ਕਹਿੰਦੇ ਜੀ ਇੱਕ ਹੋਰ। ਬ੍ਰਹਮਜੀਤ ਸਿੰਘ ਜੀ ਕਹਿੰਦੇ ਜਿਹੜੇ ਜਥੇ ਨੂੰ ਬੁੱਕ ਕੀਤਾ, ਮਹਾਰਾਜ ਹਾਂ ਇੱਕ ਹੋਰ ਇਹੋ ਹੀ ਕਿਹਾ, ਇੱਕ ਹੋਰ ਸ਼ਬਦ ਮਹਾਰਾਜ ਜੀ ਇੱਕ ਹੋਰ। ਮਹਾਰਾਜ ਜੋ ਮੈਂ ਕਹਿੰਦਾ ਉਹ ਤੁਸੀਂ ਬੋਲੀ ਜਾਂਦੇ, ਉਹ ਮੈਂ ਕਹਿ ਰਿਹਾ ਇੱਕ ਸ਼ਬਦ ਹੋਰ। ਹਾਂ ਭਾਈ ਇੱਕ, ਹਾਂ ਹਾਂ ਇੱਕ ਸ਼ਬਦ ਹੋਰ। ਜਦੋਂ ਸ਼ਬਦ ਲੱਗਦਾ ਹੋਰ 10 ਮਿੰਟ ਦਾ, ਉਹ ਸਾਜ਼ ਬੰਦ ਹੋ ਜਾਂਦੇ ਨੇ, ਸੇਵਾਦਾਰ ਸਾਜ਼ ਚੁੱਕਦੇ ਵਿਚਾਰੇ ਵੀ ਕਾਰ ਤੱਕ ਪਹੁੰਚਾ ਕੇ ਆਈਏ, ਸੇਵਾ ਕਰੀਏ ਭਾਈ। ਉਹ ਫਿਰ ਮੁਖੀ ਨੂੰ, ਗੁਰਮੁਖ ਪਿਆਰਿਆਂ ਵਰਗਿਆਂ ਨੂੰ, ਬ੍ਰਹਮਜੀਤ ਸਿੰਘ ਵਰਗਿਆਂ ਨੂੰ, ਕਿਰਪਾਲ ਸਿੰਘ ਵਰਗਿਆਂ ਨੂੰ ਉਹ ਕੀਰਤਨੀਆਂ ਗਲਵੱਕੜੀ 'ਚ ਲੈ ਲੈਂਦਾ। ਤੁਸੀਂ 11 ਹਜ਼ਾਰ ਧਰਿਆ? ਮਹਾਰਾਜ 11 ਕੀਤਾ ਸੀ ਅਤੇ 11 ਧਰਤਾ। ਨਹੀਂ ਤੁਸੀਂ ਸਮਝੇ ਨਹੀਂ ਮੇਰੀ ਗੱਲ, ਮਹਾਰਾਜ 11 ਭੇਟਾ ਕੀਤੀ, 11 ਰੱਖੀ। ਨਹੀਂ ਜਦੋਂ ਤੁਸੀਂ ਕਿਹਾ ਸੀ ਇੱਕ ਸ਼ਬਦ ਹੋਰ, ਮੈਂ ਤੁਹਾਨੂੰ ਕਿਹਾ ਸੀ ਇੱਕ ਹੋਰ, ਆਪ ਸਤਨਾਮ ਹੈ ਜੀ। ਮਹਾਰਾਜ ਮੈਂ ਸਮਝ, ਕਹਿੰਦੇ ਵੀ ਜਦੋਂ ਤੁਸੀਂ ਕਿਹਾ ਸੀ ਨਾ ਇੱਕ ਸ਼ਬਦ ਹੋਰ, ਉਹ ਮੈਂ ਕਿਹਾ ਸੀ ਇੱਕ ਹੋਰ 1000 ਹੋਰ, ਆਪ ਸਤਨਾਮ। ਇੱਥੇ ਆ ਕੇ ਗੁਰੂ ਨਾਨਕ ਦਾ ਹਿਰਦਾ ਇੰਨਾ ਦੁਖਦਾ ਜੇ ਕਿ ਇਸ ਤਰ੍ਹਾਂ ਵਿਖਰਿਆ ਕਿ 10 ਮਿੰਟ ਹੋਰ ਲਾਣੇ ਪੈ ਗਏ ਤੇ ਮਾਇਆ ਉੜ ਦਈਏ। ਤ੍ਰਿਗ ਤਿੰਨਾਂ ਦਾ ਜੀਵ ਆ ਜੋ ਲਿਖ ਲਿਖ ਵੇਚੇ ਨਾ, ਜਿੱਥੇ ਆ ਕੇ ਇਹ ਛਾਲ ਵੱਜਦੀ ਨਾ ਹੋਰ, ਇਹ ਬੜਾ ਮਨ ਨੂੰ ਦਿਖਾਉਂਦੀ ਹੈ। ਇੱਕ ਛਾਲ ਜਿਹੜੀ ਹੋਰ ਵੱਜਦੀ ਹੈ ਬੜੀ ਭੈੜੀ, ਬੁੱਕ ਹੋ ਗਿਆ ਜੀ ਕਿੰਨੀ ਭੇਟਾ 6000, ਤਰੀਕ ਲਿਖੀ ਗਈ, ਬੁਕਿੰਗ ਹੋ ਗਈ,
ਮਹੀਨਾ ਪਹਿਲੇ, ਹੁਣ ਹਫ਼ਤਾ ਪਹਿਲੇ ਕੋਈ ਹੋਰ ਆ ਗਿਆ ਕਿਸੇ ਸ਼ਹਿਰ 'ਚੋਂ। ਨਹੀਂ ਜੀ ਮਹਾਰਾਜ, ਕਰਨਾ ਤਾਂ ਤੁਹਾਨੂੰ ਹੀ ਕਰਨਾ। ਬਈ ਸਾਡੀ ਭੇਟਾ ਤਾਂ 11 ਯਾਰ ਹੈ, ਮਜਬੂਰੀ ਹੈ ਇਸ ਲਈ। ਮਹਾਰਾਜ ਤੁਸੀਂ 11 ਲਓ ਭਾਵੇਂ, ਕਰਨਾ ਤੁਹਾਨੂੰ ਹੀ ਹੈ। ਉਹ ਤਰੀਕ, ਉਹ ਦਿਨ, ਪਹਿਲੇ ਵਾਲੇ ਨੂੰ ਫੌਲ ਚੱਲ ਜਾਂਦਾ, ਕਿਉਂ 6 ਸੀ ਆਖੋ ਸਤਨਾਮ ਹੈ ਕਿ ਭਾਈ ਸਾਨੂੰ ਇੱਕਦਮ ਬਾਹਰ ਜਾਣਾ ਪੈ ਗਿਆ, ਇਸ ਲਈ ਅਸੀਂ ਨਹੀਂ ਆ ਸਕਦੇ। ਬਾਹਰ ਕਿੱਥੇ ਹੈ? ਉਹੋ ਹੀ 50-100 ਮੀਲ ਦੂਰ ਕੋਈ ਦੂਜਾ ਮਿਲ ਗਿਆ, ਗਿਆ ਇੱਥੇ ਆ ਕੇ ਮਨ ਦੁਖਦਾ, ਐ ਸੋਦਾ ਨਹੀਂ ਭਾਈ, ਇਹ ਬਹੁਤ ਗਲਤ ਹੈ, ਪਿੱਛੇ ਪੈ ਜਾਏਗੀ ਕੌਮ। ਲੋੜ ਹੈ ਸਾਧ ਸੰਗਤ, ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਤੋ ਭਾਈ ਇਹ ਫੋਨ 'ਤੇ ਡਰਦੇ ਮਾਰੇ ਸਾਨੂੰ ਵੀ ਕਹਿੰਦੇ ਵੀ ਤੁਸੀਂ ਵੀ ਦੱਸ ਦਿਓ ਭਾਈ ਵੀ ਤੁਸੀਂ ਕੀ ਭੇਟਾ। ਮੈਂ ਕਿਹਾ ਉੱਥੇ ਸਟੇਜ 'ਤੇ ਬੇਨਤੀ ਕਰਾਂਗੇ, ਆਖੋ ਸਤਨਾਮ, ਅਸੀਂ ਸਾਰੀ ਸੰਗਤ ਕੋਲੋਂ ਭੇਟਾ ਲੈਣੀ ਹੈ ਤਾਂ ਕਿ ਇਹਨਾਂ ਇਕੱਲਿਆਂ ਨੂੰ ਔਖ ਨਾ ਹੋਵੇ ਤੁਹਾਡੇ ਕੋਲ ਇਕੱਠਿਆਂ ਕਰਨ ਦੀ। ਆਖੋ ਸਤਨਾਮ। ਉਹ ਕੀ ਭੇਟਾ ਸਾਧ ਸੰਗਤ, ਜਿੰਨੀਆਂ ਬੀਬੀਆਂ ਗੁਰਮੁਖ ਪਿਆਰੇ ਆਪ ਜੀ ਬੈਠੇ ਹੋ, ਸਭ ਨੂੰ ਬੇਨਤੀ, ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ 4 ਉੱਠੋ 5 ਉੱਠੋ, ਹੱਥ ਖੜ੍ਹੇ ਕਰਕੇ ਸਬੂਤ ਦਿਓ। ਜਿੰਨਾ ਵੀ ਕੋਈ ਡੱਟ ਕੇ ਅੰਮ੍ਰਿਤ ਵੇਲੇ ਉੱਠ ਸਕਦਾ, ਵੱਧ ਤੋਂ ਵੱਧ ਅੰਮ੍ਰਿਤ ਵੇਲਾ ਬਣਾਓ। ਕੇਵਲ ਬੜੀ ਇੱਕ ਸਧਾਰਨ ਜੀ ਭੇਟਾ ਜਿਹੜੀ ਹਰ ਕੋਈ ਤੁਹਾਡੇ 'ਚੋਂ ਦੇ ਸਕਦਾ, ਉਹ ਆਪਾਂ ਤੁਹਾਡੇ ਕੋਲ ਬੇਨਤੀ ਕਰਕੇ ਮੰਗਣੀ ਹੈ, ਚਾਰੇ ਪ੍ਰੋਗਰਾਮਾਂ ਦੀ ਭੇਟਾ। ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪਿਆਰ ਦਾ ਸਬੂਤ ਦੇਣਾ। ਉਹ ਕੀ ਭੇਟਾ ਦੇਣੀ ਹੈ? ਜਿੰਨੇ ਵਜੇ ਵੀ ਤੁਸੀਂ ਉੱਠਦੇ ਹੋ 45 ਮਿੰਟ ਅੰਨ ਦਾ ਦਾਣਾ, ਚਾਹ ਪਾਣੀ ਮੂੰਹ ਨਹੀਂ ਲਾਉਣਾ ਜਦ ਤੱਕ 45 ਮਿੰਟ ਸਾਧ ਸੰਗਤ ਗੁਰੂ ਨਾਨਕ ਦੇ ਲੇਖੇ ਨਹੀਂ ਲਾਏ। ਆਖੋ ਸਤਨਾਮ। ਕੋਈ 2 ਨਹੀਂ ਕਹੇ, ਕੋਈ 3 ਘੰਟੇ ਨਹੀਂ ਕਹੇ, ਇੱਕ 45 ਮਿੰਟ ਨੋਰਮਲ ਜੀ ਚੀਜ਼ ਹੈ, ਹਰ ਕੋਈ ਇਹਦੇ ਵਿੱਚ ਸ਼ਾਮਿਲ ਹੋ ਸਕਦਾ। ਭਾਵੇਂ ਸਿਮਰਨ ਕਰੋ, ਜਪਜੀ ਸਾਹਿਬ ਪੜ੍ਹੋ, 5 ਬਾਣੀਆਂ ਪੜ੍ਹੋ, ਸੁਮਨੀ ਸਾਹਿਬ ਪੜ੍ਹੋ, ਕੁਝ ਵੀ ਜਿੱਥੇ ਤੁਹਾਡਾ ਮਨ ਜੁੜਦਾ। ਇਹ 45 ਮਿੰਟ ਕਰਕੇ ਤੇ ਫਿਰ ਅੰਨ ਦਾ ਦਾਣਾ ਸਾਧ ਸੰਗਤ ਮੁੱਖ ਨੂੰ ਲਾਉਣਾ, ਚਾਹ ਪਾਣੀ ਪੀਣਾ, ਇਹਦੇ ਬਾਰੇ ਆਪ ਨੇ ਹੱਥ ਖੜ੍ਹੇ ਕਰਨੇ, ਅਤੇ 3-4 ਪਰਹੇਜ਼ ਹੈਗੇ ਨੇ ਉਹ ਜ਼ਰੂਰੀ, ਮੇਰੀ ਬੇਨਤੀ। ਕਿਉਂਕਿ ਸੰਗਤ 'ਚ ਕੱਚੀ ਵਾਲੇ ਵੀ ਬੈਠੇ ਹੁੰਦੇ ਨੇ, ਐਵੇਂ ਵਾਲੇ ਵੀ। ਹੁਣ ਕਈ ਤੁਹਾਡੇ 'ਚ ਇਹੋ ਜਿਹੀਆਂ ਰੂਹਾਂ ਬੈਠੀਆਂ ਹੋਣਗੀਆਂ ਜਿਨ੍ਹਾਂ ਨੇ ਅੱਗੇ ਹੀ ਬੈਨ ਲਾਇਆ ਕਿ 4 ਘੰਟੇ ਸਿਮਰਨ ਜਾਂ ਨਿਤਨੇਮ ਬਾਣੀ ਪੜ੍ਹ ਕੇ ਫਿਰ ਕੁਝ ਲਾਉਂਦੇ ਨੇ ਅੰਨ ਦਾ ਦਾਣਾ, ਅਤੇ ਉਹ 4 ਘੰਟੇ ਵਾਲਿਆਂ ਨੂੰ ਬੇਨਤੀ, ਹੱਥ ਉਹਨਾਂ ਨੇ ਵੀ ਖੜ੍ਹੇ ਕਰਨੇ ਪਰ ਬੈਗ ਗੇਰ ਨਹੀਂ ਲਾ ਦੇਣਾ ਕਿਤੇ। ਆਖੋ ਸਤਨਾਮ। ਮੁੜ ਕੇ ਸਾਡੀ ਭੇਟਾ ਘਾਟੇ ਚੱਲ ਜੇ, ਵੀ ਮੈਂ 1.5 ਘੰਟੇ 'ਚ ਹੱਥ ਖੜ੍ਹਾ ਕਰਤਾ ਅਤੇ ਪਿਛਾਂ ਨੂੰ ਗੇਰ ਨਹੀਂ ਲਾ ਦੇਣਾ। 4 ਘੰਟੇ ਜਾਂ 3 ਘੰਟੇ ਜਿਨ੍ਹਾਂ ਦਾ ਨੇਮ ਹੈ, ਹੱਥ ਉਹਨਾਂ ਨੇ ਵੀ ਖੜ੍ਹੇ ਕਰਨੇ ਪਰ ਆਪਣਾ ਨੇਮ ਉਸੇ ਤਰ੍ਹਾਂ ਹੀ ਪਹਿਲੀ ਜਗ੍ਹਾ ਡੱਟ ਕੇ ਰੱਖਣਾ ਜਾਂ ਵਧਾਉਣਾ। ਦੂਸਰੀ ਬੇਨਤੀ ਹੈ ਕਿ ਕਈ ਵਾਰੀ ਦੇਖਾ ਦੇਖੀ ਛੋਟੇ ਬੱਚੇ ਵੀ ਹੱਥ ਖੜ੍ਹਾ ਕਰ ਦਿੰਦੇ ਆ, 1 ਤੋਂ 7 ਸਾਲ ਦੇ ਬੱਚੇ ਜੇ ਹੱਥ ਖੜ੍ਹਾ ਕਰ ਦੇਣ ਵਿੱਚ, ਵੇਖੋ ਵੇਖੀ ਉਹਨਾਂ ਨੂੰ ਮਾਫੀ ਭਾਈ। 7 ਸਾਲ ਤੋਂ 15-16 ਸਾਲ ਦੇ ਬੱਚੇ ਜੇ ਬੈਠੇ ਹੋਣ, ਵੈਸੇ ਤਾਂ ਰਾਤ ਦਾ ਦੀਵਾਨ ਬਹੁਤ ਲੇਟ ਹੈ, ਤਕਰੀਬਨ ਸੌਂ ਗਏ ਨੇ ਜਿਹੜੇ ਜਾਗਦੇ ਆ। 7 ਸਾਲ ਤੋਂ 15 ਸਾਲ ਦੇ ਜਿਹੜੇ ਬੱਚੇ ਬੈਠੇ ਹੋਣ, ਹੱਥ ਉਹਨਾਂ ਨੇ ਵੀ ਖੜ੍ਹੇ ਕਰਨੇ ਨੇ, ਲੇਕਿਨ ਉਹਨਾਂ ਵਾਸਤੇ 15 ਮਿੰਟ ਨੇ ਭਾਈ। ਬੱਚਿਓ ਸੁਣ ਲਓ ਭਾਈ, ਝੋਕਾਂ ਆ ਰਹੀਆਂ ਤੁਹਾਨੂੰ ਸੁਣ ਲਓ। ਸਕੂਲ ਜਾਣ ਤੋਂ ਪਹਿਲੇ 15 ਮਿੰਟ ਦੇ ਕੇ ਜਾਣੇ ਨੇ ਜਪਜੀਤ ਸਾਹਿਬ, ਭਾਵੇਂ ਸਿਮਰਨ ਕਰਕੇ ਜਾਣਾ, ਫਿਰ ਵੇਖੋ ਕਿਵੇਂ ਪੇਪਰ ਹੁੰਦੇ। ਹੱਕ ਸਤਨਾਮ। ਕਿਵੇਂ ਚੜ੍ਹਦੀ ਕਲਾ ਹੁੰਦੀ। ਇਹ ਮਾਵਾਂ ਆਪੇ ਸਹਿਯੋਗ ਦੇਣ, ਉਹਨਾਂ ਚਿਰ ਬੱਚੇ ਨੂੰ ਪਹਿਲੇ ਠਾਉਣ, ਇਹ ਜ਼ਰੂਰੀ ਬੇਨਤੀ ਹੈ। ਕਿਤੋਂ ਦੂਜਾ ਕੰਮ ਨਾ ਕਰੇ ਮਾਵੋ। ਈਸਟ ਮੋਹਨ ਨਗਰ ਹੈ ਸਾਡੇ ਉੱਥੇ ਅੰਮ੍ਰਿਤਸਰ, ਮੈਂ ਉੱਥੇ ਈਸਟ ਮੋਹਨ ਨਗਰ ਗਿਆ ਦਾਸ, 7:45 ਦਾ ਟਾਈਮ ਸੀ, ਬੂਹਾ ਖੜਕਾਇਆ, ਕੋਈ ਅੱਖਾਂ ਮਲਦਾ ਉੱਠੇ ਪਿਆ, ਕੋਈ ਕਿਵੇਂ ਉੱਠੇ ਪਿਆ। ਮੈਂ ਕਿਹਾ ਯਾਰ ਇਹ ਮਨਮੁ੖ਾਂ ਦਾ ਹੀ ਘਰ ਹੀ ਹੁਣ ਉੱਠਦੇ ਪਈ। ਆਖੋ ਸਤਨਾਮ। ਅੰਦਰ ਬੜੇ ਜਿਹੜਾ ਕੰਮ ਸੀ ਗੱਲ ਕੀਤੀ, ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ, ਤੁਸੀਂ ਹੁਣ ਹੀ ਸਭ ਸੁੱਤੇ ਉੱਠਦੇ ਪਏ ਹੋ, ਅੰਮ੍ਰਿਤ ਵੇਲੇ ਜਾਗਿਆ। ਕਹਿੰਦੇ ਜੀ ਅੰਮ੍ਰਿਤ ਵੇਲੇ ਜਾ ਕੇ ਕਰਨਾ ਕੀ ਹੈ? ਹੱਕ ਸਤਨਾਮ। ਮੈਂ ਕਿਹਾ ਬਾਣੀ ਪੜ੍ਹੋ, ਸਿਮਰਨ ਕਰੋ, ਬੰਦਗੀ ਕਰੋ। ਕਹਿਣ ਲੱਗੇ 9 ਵਜੇ ਦੁਕਾਨਾਂ ਲੱਗਦੀਆਂ, 6:45 ਉੱਠਣ ਡਏ ਹਾਂ, ਥੋੜ੍ਹਾ ਤਿਆਰ ਤੂਰ ਹੋ ਕੇ ਦੁਕਾਨ 'ਤੇ ਗਏ। ਬੱਚਿਆਂ ਦਾ 7:30 ਸਕੂਲ ਲੱਗਦਾ, 6:45 ਉਠਾਇਆ, ਤਿਆਰ ਕਰਕੇ ਸਕੂਲੇ ਪਹੁੰਚ ਜਾਂਦੇ ਨੇ। ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ। ਚਲੋ 2 ਮਹੀਨੇ ਬਾਅਦ ਦਾਸ ਉਹਨਾਂ ਦੇ ਘਰ, ਫਿਰ ਕੁਦਰਤੀ ਕੋਈ ਕੰਮ ਪਿਆ ਅਤੇ ਗਿਆ। ਮੈਂ ਉਹ ਸਹਿਜ ਸੁਭਾਅ ਪੁੱਛਿਆ, ਮੈਂ ਕਿਹਾ ਵੀ ਅੱਜ ਕੱਲ੍ਹ ਕਿੰਨੇ ਵਜੇ ਉੱਠਦੇ ਹੋ? ਕਹਿੰਦੇ ਜੀ ਅਸੀਂ ਤਾਂ ਹੁਣ 5:30 ਉੱਠਦੇ ਹਾਂ, ਹੱਕ ਸਤਨਾਮ। ਮੈਂ ਕਿਹਾ ਚੱਲ ਯਾਰ, ਸਵਾ ਘੰਟਾ ਉਰੇ ਆਇਆ, ਕੁਝ ਤਾਂ ਆਇਆ ਕੰਮ, ਵੀ 6:45 ਉੱਠਦੇ ਸੀ 7 ਵਜੇ, ਹੁਣ 5:30। ਮੈਂ ਕਿਹਾ ਜੀ ਫਿਰ ਤਾਂ ਵਧਾਈ ਹੋਵੇ, ਤੁਸੀਂ ਬੇਨਤੀ ਮੰਨ ਲਈ ਦਾਸਾਂ ਦੀ, 5:30 ਉੱਠਦੇ ਹੋ, ਧੰਨ ਭਾਗ। ਕਹਿੰਦੇ ਜੀ ਅਸੀਂ ਤੁਹਾਡੀ ਥੋੜ੍ਹੀ ਕੋਈ ਬੇਨਤੀ ਮੰਨਣ ਡਏ ਹਾਂ, ਹੱਕ ਸਤਨਾਮ, ਅਸੀਂ ਤੁਹਾਡੀ ਥੋੜ੍ਹੀ ਕੋਈ ਬੇਨਤੀ ਮੰਨਣ ਡਏ ਹਾਂ, ਸਾਡੇ ਤਾਂ ਬੱਚੇ ਦਾ ਸਕੂਲ ਦਾ ਟਾਈਮ ਬਦਲ ਗਿਆ, ਸਕੂਲ ਬਦਲਣ ਕਰਕੇ ਹੁਣ 6 ਵਜੇ ਜਾਣਾ ਪੈਂਦਾ, ਤਾਂ ਉੱਠਣਾ ਪੈਂਦਾ 5:30। ਆਖੋ ਸਤਨਾਮ। ਉਹ ਮੈਂ ਕਿਹਾ ਵੇਖੋ ਰੱਬਾ, ਜੇ ਇੰਗਲਿਸ਼ ਸਕੂਲ 6 ਵਜੇ ਲੱਗਦਾ ਫਿਰ ਬੱਚਾ ਉੱਠ ਸਕਦਾ 5:30, ਅਤੇ ਜੇ ਕਿਤੇ ਰੱਬ ਦੇ ਘਰ ਲਈ 10 ਮਿੰਟ ਪਹਿਲੇ ਉਠਾਉਣਾ ਪਵੇ। ਕਹਿੰਦੇ ਜੀ ਉਹਦੀ ਨੀਂਦਰ ਖਰਾਬ ਹੁੰਦੀ ਹੈ, ਵੇਖ ਲਓ। ਆਹਾ, ਇਸ ਲਈ ਭਾਈ ਜਿਹੜੇ ਬੱਚੇ 7 ਸਾਲ ਤੋਂ 15 ਸਾਲ ਦੇ ਬੈਠੇ ਹੁਣ, ਹੱਥ ਉਹਨਾਂ ਵੀ ਖੜੇ ਕਰਨੇ ਨੇ, ਉਹਨਾਂ ਵਾਸਤੇ 15 ਮਿੰਟ ਨੇ, ਮਾਵਾਂ ਇਹਦੇ ਸਹਿਯੋਗ ਦੇਣਾ, ਬੱਚੇ ਨੂੰ ਉਹਨਾਂ ਚਿਰ ਪਹਿਲੇ ਉਠਾਉਣਾ ਕਿ ਉਹ ਉੱਠ ਕੇ ਕੁਝ ਕਰਕੇ, ਭਾਵੇਂ 5 ਪੌੜੀਆਂ 10 ਪੌੜੀਆਂ ਜਿੰਨੀਆਂ ਵੀ, 15 ਮਿੰਟ ਦੇ ਕੇ ਫਿਰ ਸਕੂਲ ਨੂੰ ਜਾਵੇ। ਇਹ ਦੂਜਾ ਪਰਹੇਜ ਹੈ। ਇੱਕ ਤੀਸਰਾ ਪਰਹੇਜ ਹੈ, ਸਾਦਾ ਜਲ ਛਕ ਸਕਦੇ ਹੋ, ਸਾਦਾ ਜਲ। ਇਹ ਕਿਉਂਕਿ ਜਿਹੜੀ ਗੱਲ ਤੁਹਾਡੇ ਨਾਲ ਕਿਤਾਬੀ ਨਹੀਂ ਹੋ ਰਹੀ ਕੋਈ ਵੀ, ਅਜਮਾਈਆਂ ਰਾਤ ਦੇ ਸੁੱਤੇ ਉੱਠੋ ਅਤੇ ਕਈ ਵਾਰੀ ਸਾਧ ਸੰਗਤ ਪਿਆਸ ਲੱਗੀ ਹੁੰਦੀ, ਤੁਸੀਂ ਕਹੋ ਮੈਂ 1.25 ਘੰਟਾ ਬੈਨ ਲਾਇਆ, ਹੱਥ ਖੜ੍ਹੇ ਕੀਤੇ ਸੀ, ਅਤੇ ਤੁਸੀਂ ਸਾਧ ਸੰਗਤ ਸਿਮਰਨ 'ਚ ਬਹਿ ਜਾਓ, ਪਿਆਸ ਲੱਗੀ ਹੋਵੇ, ਤੁਹਾਡਾ ਵਾਰ ਵਾਰ ਧਿਆਨ ਪਿਆਸ ਵੱਲ ਜਾਏਗਾ। ਅਤੇ ਇਸ ਲਈ ਭਾਈ ਸਾਦਾ ਜਲ ਛਕ ਸਕਦੇ ਹੋ ਇਹਦੇ ਵਿੱਚ। ਇਹ ਮੈਂ ਵਾਰ ਵਾਰ ਪਤਾ ਕਿਉਂ ਕਹਿ ਰਿਹਾ, ਸਾਦਾ ਜਲ, ਸਾਦਾ ਜਲ, ਸਾਦਾ। ਉਹ ਸੰਗਤ ਵਿੱਚ ਬੜੇ ਲੋਕ ਨਾ ਜੀ ਆਪਣੀ ਘੁੰਡੀ ਕੱਢ ਲੈਂਦੇ ਆ, ਹੱਕ ਸਤਨਾਮ। ਇੱਕ ਜਗ੍ਹਾ ਮੈਂ ਬੀਬੀਆਂ ਦੇ ਹੱਥ ਖੜ੍ਹੇ ਕਰਾਏ, ਬਈ ਅੱਜ ਤੋਂ ਬਾਅਦ ਬੀਬੀਆਂ ਵੀ ਆਈਬ੍ਰੋ ਨਹੀਂ ਬਣਾਉਣੇ, ਕੈਂਚੀ ਨਾਲ ਵਾਲ ਨਹੀਂ ਕੱਟਣੇ, ਉਹਨਾਂ ਹੱਥ ਖੜ੍ਹੇ ਕੀਤੇ। ਉਹ ਇੱਕ ਬੀਬੀ ਕਿਤੇ ਅੱਗੇ ਸੀ, ਉਹ ਕੁਦਰਤੀ ਸ਼ਕਲ ਦੀ ਪਛਾਣ। 2 ਮਹੀਨੇ ਬਾਅਦ ਉਹ ਬੀਬੀ ਮਿਲੀ ਅਤੇ ਉਹ ਫਿਰ ਤਿੱਖੇ ਤਿੱਖੇ ਜੇ, ਹੱਕ ਸਤਨਾਮ, ਪਤਾ ਲੱਗ ਜਾਂਦਾ ਸਾਨੂੰ, ਉਹ ਬੜੇ ਤਿੱਖੇ ਤਿੱਖੇ। ਮੈਂ ਕਿਹਾ ਬੀਬੀ ਤੈਨੂੰ 2 ਮਹੀਨੇ ਪਹਿਲੇ ਹੱਥ ਖੜ੍ਹੇ ਕੀਤੇ ਸੀ ਵੀ ਮੈਂ ਆਈਬ੍ਰੋ ਨਹੀਂ ਬਣਾਵਾਂਗੀ, ਅਤੇ ਆਹ ਜਾਪਦਾ ਫਿਰ ਬਣਾਇਆ ਹੋਇਆ। ਉਹ ਕਹਿੰਦੀ ਭਾਈ ਸਾਹਿਬ, ਗੁਰੂ ਸਾਹਿਬ ਦੀ ਹਜ਼ੂਰੀ ਜਿਹੜੇ ਹੱਥ ਖੜ੍ਹੇ ਕੀਤੇ ਹੋਣ ਅਸੀਂ ਬਚਨ ਨਿਭਾਉਂਦੇ ਹਾਂ। ਮੈਂ ਕਿਹਾ ਬੀਬੀ ਤੂੰ ਹੱਥ ਖੜ੍ਹੇ ਕੀਤੇ ਸੀ, ਆਈਬ੍ਰੋ ਨਹੀਂ ਬਣਾਵਾਂਗੀ, ਅਤੇ ਆਈਬ੍ਰੋ ਵੀ ਬਣਾਏ ਅਤੇ ਬਚਨ ਕਿਵੇਂ ਨਿਭਾਇਆ? ਕਹਿੰਦੀ ਤੁਸੀਂ ਕਿਹਾ ਸੀ ਵਾਲ ਕੈਂਚੀ ਨਾਲ ਨਹੀਂ ਕੱਟਣੇ, ਅਤੇ ਉਹ ਅਸੀਂ ਬਚਨ ਨਿਭਾਉਂਦੇ ਪਏ ਹਾਂ, ਵਾਲ ਕੈਂਚੀ ਨਾਲ ਨਹੀਂ ਕੱਟੇ, ਅਸੀਂ ਧਾਗੇ ਨਾਲ ਕੱਟ ਲੈਂਦੇ ਹਾਂ। ਹੱਕ ਸਤਨਾਮ। ਬੀਬੀ ਉਹ ਵੇਖ ਲਓ ਪਤਾ ਲੱਗ ਗਿਆ। ਮੈਂ ਕਿਹਾ ਵਾਹਿਗੁਰੂ ਰੱਬਾ, ਇਹ ਧਾਗੇ ਦਾ ਵੀ ਸਿਸਟਮ ਆ ਕਈ, ਤੁਹਾਨੂੰ ਝਗਾੜੇ 'ਚੋਂ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਵੱਟ ਦੇ ਕੇ ਧਾਗੇ ਨਾਲ ਵੀ ਕੰਮ ਹੁੰਦਾ। ਉਹ ਮੈਨੂੰ ਮੁੰਡਾ ਕਹਿਣ ਲੱਗਾ, ਮੈਂ ਮੁੰਡੇ ਨੂੰ ਮੈਂ ਕਿਹਾ ਹੁਣ ਜਿਹੜੀ ਸਟੇਜ 'ਤੇ ਬੀਬੀਆਂ ਦੇ ਆਈਬ੍ਰੋ ਦੇ ਹੱਥ ਖੜ੍ਹੇ ਕਰਾਏ, ਨਾਲ ਇਹ ਵੀ ਕਹਿਣਾ ਕੈਂਚੀ ਨਾਲ ਵੀ ਕੱਟਣਾ ਅਤੇ ਧਾਗੇ ਨਾਲ ਵੀ ਨਹੀਂ ਕੱਟਣੇ ਵੱਟ ਦੇ ਕੇ। ਮਗਰੋਂ ਤੀਜਾ ਮੁੰਡਾ ਬੋਲ ਪਿਆ, ਕਹਿੰਦਾ ਮਹਾਰਾਜ ਇੱਕ ਗੱਲ ਹੋਰ ਕਹਿਣੀ ਜੇ। ਮੈਂ ਕਿਹਾ ਉਹ ਕੀ? ਕਹਿੰਦੇ ਕਈ ਪਲੱਕੜ ਨਾਲ ਕੱਟ ਲੈਂਦੇ। ਅੱਖ ਸਤਨਾਮ। ਮੈਂ ਕਿਹਾ ਤੁਹਾਡਾ ਭਲਾ ਹੋ ਜੇ। ਮੈਂ ਕਿਹਾ ਅੱਛਾ, ਜਿਹੜੀ ਸਟੇਜ 'ਤੇ ਆਈਬ੍ਰੋ ਬਾਰੇ ਹੱਥ ਖੜ੍ਹੇ ਕਰਾਏ ਉੱਥੇ 3 ਗੱਲਾਂ ਕਹਾਂਗੇ ਵੀ ਕੈਂਚੀ ਨਾਲ, ਕਿਉਂ ਫਿਰ ਪੁਆਇੰਟ ਲੱਭ ਲੈਂਦੇ ਵੀ ਤੁਸੀਂ ਨਿਹਰਾ ਕੈਂਚੀ ਨਾਲ ਕਿਹਾ ਹੈ ਜੀ, ਅਤੇ ਉਹ ਦੂਜਾ ਕੰਮ ਬੜੇ ਬੜੇ ਜੁਗਤੀ ਇਹਨਾਂ ਕੋਲ ਬਈ। ਮੈਂ ਕਿਹਾ ਉਹ 3 ਗੱਲਾਂ ਕਹਿਣੀਆਂ ਵੀ ਕੈਂਚੀ ਨਾਲ ਵੀ ਨਹੀਂ ਕੱਟਣੇ ਅਤੇ ਧਾਗੇ ਨਾਲ ਵੀ ਨਹੀਂ ਕੱਟਣੇ ਅਤੇ ਪਲੱਕੜ ਨਾਲ ਵੀ ਨਹੀਂ ਕੱਟਣੇ। ਉਹ ਚੌਥਾ ਮੁੰਡਾ ਕਹਿੰਦਾ ਮਹਾਰਾਜ ਕਈ ਵੇਸਣ, ਆ ਵੇਖ ਲਓ ਵੇਸਣ ਲਾ ਕੇ ਨਾ ਜੋ ਸੁੱਕ ਜਾਂਦਾ ਅਤੇ ਸਤਨਾਮ ਰਗੜਾ ਲਾ ਕੇ। ਉਹ ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਇਹ ਵੇਸਣ ਸੁਕਾ ਕੇ ਲਾ ਕੇ ਇਹ ਵੀ। ਮੈਂ ਕਿਹਾ ਅੱਛਾ ਹੁਣ ਮੈਂ ਸਮਝ ਗਿਆ, ਬਸ ਰੋਲਾ ਨਾ ਪਾਓ ਮੁੰਡੇ, ਉਹ ਵੀ ਹੁਣ 4 ਗੱਲਾਂ ਕਿਆ ਕਰਾਂਗੇ ਕਿ ਕੈਂਚੀ ਨਾਲ ਵੀ ਨਹੀਂ ਕੱਟਣੇ, ਪਲੱਕੜ ਨਾਲ ਵੀ ਨਹੀਂ ਕੱਟਣੇ, ਧਾਗੇ ਨਾਲ ਵੱਟ ਦੇ ਕੇ ਵੀ ਨਹੀਂ ਕੱਟਣੇ, ਅਤੇ ਬੇਸਣ ਸੁਕਾ ਕੇ ਰਗੜ ਕੇ ਉਹ ਵੀ ਨਹੀਂ। ਉਹ 5ਵਾਂ ਮੁੰਡਾ ਬੋਲ ਪਿਆ, ਕਹਿੰਦੇ ਜੀ ਇੱਕ ਲੋਸ਼ਨ ਵੀ ਹੁੰਦਾ ਜੇ। ਅੱਖ ਸਤਨਾਮ। ਦੇਖਿਆ ਬੀਬੀ ਉਹ, ਹੁਣ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਆਪਾਂ 5 ਗੱਲਾਂ ਹੀ ਫਿਰ ਬੇਨਤੀ ਕਰਾਂਗੇ ਕਿ ਕਿਤੇ ਜਗ੍ਹਾ ਨਾ ਲੱਭ ਜੇ। ਇਹ ਬੀਬੀਆਂ ਚਕਾਰਾ ਛੱਡੋ ਹਾਂ ਜਰਾ ਆਪਣੀ ਗੱਲ 'ਤੇ। ਇਸ ਲਈ ਸਾਧ ਸੰਗਤ ਗੱਲ ਦਾ ਨਾ ਵੇਰਵਾ ਦੇਣਾ ਪੈਂਦਾ। ਇੱਕ ਜਗ੍ਹਾ 'ਤੇ ਮੈਂ ਕਹਿਤਾ ਵੀ 1.25 ਘੰਟਾ ਹੱਥ ਖੜ੍ਹੇ ਕਰਨੇ ਨੇ ਅਤੇ ਕੁਝ ਵੀ ਅੰਨ ਦਾਣਾ ਰਸਨਾ ਨੂੰ ਨਹੀਂ ਲਾਉਣਾ ਚਾਹ ਪਾਣੀ, ਅਤੇ ਜਲ ਛਕ ਸਕਦੇ ਹੋ। ਮੈਂ ਕਹਿਤਾ ਜਲ, ਉਹ ਵਿੱਚੋਂ ਪੁਆਇੰਟ ਲੱਭ ਲਿਆ ਕਿਸੇ ਕਹਿੰਦਾ ਮਹਾਰਾਜ ਕੋਕਾ ਕੋਲਾ ਵੀ ਜਲ ਲੇ, ਆਖ ਸਤਨਾਮ ਥਮਸ ਅਪ ਵੀ ਜਲ ਲੇ, ਸ਼ੁਕੈਸ਼ ਵੀ ਜਲ ਲੇ, ਸ਼ਿਕੰਜਵੀ ਵੀ ਜਲ ਲੇ। ਮੈਂ ਕਿਹਾ ਇਹ ਤਾਂ ਹੁਣ ਵੇਰਵਾ ਦੇ ਕੇ ਕਹਿਣਾ ਪੈਣਾ, ਸਾਦਾ ਜਲ ਛਕ ਸਕਦੇ ਹੋ, ਆਖ ਸਤਨਾਮ। ਇਸ ਲਈ ਭਾਈ ਕੋਈ ਪੁਆਇੰਟ ਨਾ ਲੱਭੇ, ਇਹ ਚੌਥਾ ਪਰਹੇਜ ਕਿ ਸਾਦਾ ਜਲ ਛਕ ਸਕਦੇ ਹੋ ਸਾਧ ਸੰਗਤ ਜੀ, ਜਿਹੜੇ 45 ਮਿੰਟ ਹੱਥ ਖੜੇ ਕਰਨੇ ਨੇ, ਜੇ ਰਾਤ ਦੀ ਪਿਆਸ ਲੱਗੀ ਹੋਵੇ ਸਾਦਾ ਜਲ ਛਕ ਸਕਦੇ ਹੋ। ਇੱਕ ਪੰਜਵਾਂ ਪਰਹੇਜ ਉਹ ਮੈਂ ਕਹਿ ਕੇ ਤੇ ਫਿਰ ਸਾਰਿਆਂ ਖੜੇ ਕਰਨੇ ਹੱਥ। ਇੱਕ ਪੰਜਵਾਂ ਪਰਹੇਜ ਕਿ ਇਹ ਜਿਹੜਾ ਸਮਾਂ 45 ਮਿੰਟ ਗਿਣਨਾ ਨਾ ਜੀ, ਨਹਾਉਣ ਤੋਂ ਬਾਅਦ ਗਿਣਨਾ। ਆਖ ਸਤਨਾਮ। ਉਹ ਕਈ ਪਤਾ ਕੀ ਕਰਦੇ, ਉੱਠਣ ਤੋਂ ਗਿਣ ਲੈਂਦੇ। ਮੈਂ ਕਿਹਾ 5-10 ਮਿੰਟ ਜੰਗਲ ਪਾਣੀ, 15-20 ਮਿੰਟ ਨਹਾਉਣ ਦੇ, 35 ਤੇ ਲੰਘ ਗਏ, ਰਹਿ ਗਏ 10। ਇਹ ਨਹਾਉਣ ਤੋਂ ਬਾਅਦ 45 ਮਿੰਟ ਗੁਰੂ ਨਾਨਕ ਦੇ ਲੇਖੇ ਲਾ ਕੇ ਤੇ ਫਿਰ ਕੁਝ ਰਸਨਾਂ ਨੂੰ ਲਾਉਣਾ। ਕੋਈ ਮਾਈ ਭਾਈ ਦੂਰ ਦਰੇਡੇ ਤੱਕ ਵਾਂਝਾ ਨਾ ਰਹਿ ਜੇ ਇਸ ਭੇਟਾ ਤੋਂ। ਸਾਰੇ ਦਾਸ ਪਹਿਲੇ ਹੱਥ ਖੜੇ ਕਰਦਾ, ਸਾਰੇ ਪਿਆਰ ਦਾ ਸਬੂਤ ਦਿਓ ਭਾਈ ਸ਼ਾਹ ਵਾਹੇ। ਇਹ ਲਓ ਜੀ ਜਿਹੜਾ ਰੀਲ ਇਹਨਾਂ ਦੀ, ਸ਼ਾਬਾਸ਼ੇ। ਅਜੇ ਥੱਕਣਾ ਨਹੀਂ ਤੁਸੀਂ, ਆ ਸਾਰੇ ਟੀ ਸੀਰੀਜ਼ ਵਾਲੇ ਲੈ ਰਹੇ ਤੁਹਾਡੀ ਫੋਟੋ। ਅੱਛਾ ਕਈ ਨਾ ਇੰਨੇ ਕਰ ਲੈਂਦੇ ਆ, ਇੱਕ ਨੂੰ ਮੈਂ ਕਿਹਾ ਇੰਨੇ ਦਾ ਕੀ ਮਤਲਬ, 22.5 ਮਿੰਟ ਡੱਟ ਕੇ ਕਰੋ ਸਾਰੇ ਸ਼ਾਬਾਸ਼। ਅੱਛਾ ਜਕਾਰੇ ਨਾ ਰਲੀ ਜਾਂਦੇ ਆਪਸ ਵਿੱਚ। ਹੁਣ ਸਾਰੀਆਂ ਬੀਬੀਆਂ ਇਕੱਠੀਆਂ ਬੋਲੋ, ਬੋਲੇ ਸੋਨਿਆਲ, ਹਾਂ ਸ਼ਾਬਾਸ਼ ਸ਼ਾਬਾਸ਼। ਹੁਣ ਸਾਰੇ ਗੁਰਮੁਖ ਬੋਲੋ ਇਕੱਠੇ, ਹਾਂ ਸੋਨਿਹਾਲ। ਹੁਣ ਬੀਬੀਆਂ ਗੁਰਮੁਖ ਇਕੱਠੇ ਬੋਲੋ ਦੋਵੇਂ, ਹਾਂ ਸ਼ਾਬਾਸ਼ ਬੋਲੇ ਸੋਨਿਹਾਰ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ। ਆ ਵਧਾਈਆਂ ਜੇ ਸਭ ਤੋਂ ਵੱਡੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਔਗਣ ਛੱਡ ਜਾਓ ਅਤੇ ਗੁਣ ਲੈ ਕੇ ਜਾਓ, ਪਾਪ ਛੱਡ ਜਾਓ ਅਤੇ ਪੁੰਨ ਲੈ ਕੇ ਜਾਓ, ਚਿੰਤਾ ਛੱਡ ਜਾਓ ਅਤੇ ਸਾਧ ਸੰਗਤ ਐਂ ਚੜ੍ਹਦੀ ਕਲਾ ਲੈ ਕੇ ਜਾਓ। ਆਖੋ ਸਤਨਾਮ। ਇਹ ਮੁਬਾਰਕਾਂ ਅਤੇ ਵਧਾਈਆਂ ਭਾਈ ਸਭ ਨੂੰ ਬਹੁਤ ਬਹੁਤ। ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀ ਬੋਲ ਕੇ ਸ਼ਬਦ ਨੂੰ ਸੰਪੂਰਨ ਕਰੀਏ। ਬਹੁਤ ਬਹੁਤ ਵਧਾਈਆਂ ਅਤੇ ਮੁਬਾਰਕਾਂ ਸਤਿਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਕਿਰਪਾ ਕਰਨ। ਇਹ ਪੌਣਾ ਘੰਟਾ ਭੁੱਲਣਾ ਨਹੀਂ, ਡਟ ਕੇ ਪਹਿਰਾ ਦੇਣਾ ਇਹਦੇ 'ਤੇ। ਸਾਰਾ ਦਿਨ ਇਸ ਤਰ੍ਹਾਂ ਸੂਹੀ ਅਤੇ ਸੌਖਾਲਾ ਲੰਘੇਗਾ ਜਦੋਂ ਇਹ ਡਟ ਕੇ ਪਹਿਰਾ ਦਿਓਗੇ ਕਿ ਮੈਂ 45 ਮਿੰਟ ਰੱਬ ਨੂੰ ਦੇ ਕੇ ਘੱਟ ਤੋਂ ਘੱਟ ਫਿਰ ਕੁਝ ਰਸਨਾਂ ਨੂੰ ਲਾਉਣਾ ਹੈ। ਆਓ ਬੜੇ ਪਿਆਰ ਨਾਲ ਇਹ ਪੰਕਤੀ ਪੜ੍ਹੋ, ਫਿਰ ਸਾਧ ਸੰਗਤ ਸਮਾਪਤੀ ਹੈ ਜੀ। ਸਾਰੇ ਕਿਰਪਾ ਕਰਿਓ। ਹਉ ਤਿਸ ਦੇ ਚੌਖੰਨੀ ਪਰ ਉਪਕਾਰ ਕਰੇ ਰੰਗ ਤਿਸ ਦੇ ਚੌਖੰਨੀ ਹੈ ਹਉ ਤਿਸ ਦੇ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੇ ਪਰ ਉਪਕਾਰ ਕਰੇ ਰੰਗ ਪਹਿਲਾ ਪਰਉਪਕਾਰ ਪੀਵੋ ਪੌਹਲ ਖੰਡ ਤਾਰ ਹੋਏ ਜਨਮ ਸੁਹੇਲਾ ਪੀਵੋ ਪੌਹਲ ਖੰਡ ਤਾਰ ਹੋਏ ਜਨਮ ਦੂਜਾ ਪਰਉਪਕਾਰ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਹਉ ਤਿਸ ਦੇ ਚੌਂਕ ਸੁਖਨੀ ਐ ਪਰ ਉਪਕਾਰ ਕਰੇ ਰੰਗ ਮਾਣੇ ਪਰ ਉਪਕਾਰ ਕਰੇ ਰੰਗ ਮਾਣੇ ਪਰ ਉਪਕਾਰ ਕਰੇ